ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 14 April 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਲੀ ਵੂਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਸੋ ਮੰਗਲਵਾਰ ਦਾ ਦਿਨ ਆ ਚੁੱਕਿਆ ਹੈ ਅਤੇ ਆ ਚੁੱਕੀ ਹੈ ਵਿਸਾਖੀ। ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਆਉਣ ਵਾਲਾ ਸਾਲ ਕਮਾਲ ਦਾ ਰਹੇ ਅਤੇ ਦੱਸੋ ਫਿਰ ਕੀ ਕੁਝ ਖਾਸ ਕੀਤਾ ਵੀਕਐਂਡ ਤੇ? ਕਿਵੇਂ ਰਹੀਆਂ ਛੁੱਟੀਆਂ ਅਤੇ ਕਿਵੇਂ ਚੱਲ ਰਹੀਆਂ ਨੇ ਬੱਚਿਆਂ ਦੀਆਂ ਛੁੱਟੀਆਂ? ਫਿਲਹਾਲ ਮੈਂ ਦੱਸ ਦਿੰਦਾ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਲੈ ਚੱਲਾਂਗੇ ਡਾਰਵਿਨ, ਜਿੱਥੋਂ ਦਾ ਮਲਟੀਕਲਚਰਲ ਵਾਕਿੰਗ ਗਰੁੱਪ ਕਦਮਾਂ ਦੇ ਨਾਲ ਨਾਲ ਦਿਲਾਂ ਨੂੰ ਵੀ ਜੋੜ ਰਿਹਾ ਹੈ। ਇਸ ਬਾਰੇ ਇੱਕ ਰਿਪੋਰਟ, ਫਿਰ ਹਰ ਮੰਗਲਵਾਰ ਦੀ ਤਰ੍ਹਾਂ ਪੇਸ਼ ਕਰਾਂਗੇ ਲਹਿੰਦੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਪਾਕਿਸਤਾਨ ਡਾਇਰੀ, ਫਿਰ ਗੱਲ ਕਰਾਂਗੇ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਜੋ ਚੰਗੇ ਕੰਮਾਂ ਅਤੇ ਚੈਰਿਟੀ ਦੇ ਲਈ ਫੰਡ ਇਕੱਠੇ ਕੀਤੇ ਗਏ ਨੇ ਉਸ ਬਾਰੇ, ਅਤੇ ਫਿਰ ਸ਼ੋਅ ਦੇ ਅੰਤ ਵਿੱਚ ਮਨਾਵਾਂਗੇ ਵਿਸਾਖੀ ਅਤੇ ਸਾਂਝਾ ਕਰਾਂਗੇ ਵਿਸਾਖੀ ਬਾਰੇ ਇੱਕ ਪੋਡਕਾਸਟ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗਾਣੇ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ। ਨੰਬਰ ਹੈ 04397997767। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖ਼ਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 14 April 2026, ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੀ ਮਾਈਗ੍ਰੇਸ਼ਨ ਯੋਜਨਾ ਦੀ ਰੂਪਰੇਖਾ ਪੇਸ਼ ਕੀਤੀ ਹੈ, ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਆਸਟ੍ਰੇਲੀਆਈ ਕਦਰਾਂ ਕੀਮਤਾਂ ਅਤੇ ਜੀਵਨ ਸ਼ੈਲੀ ਦੀ ਰੱਖਿਆ ਨਾਲ ਜੁੜਿਆ ਇੱਕ ਸਿੱਧਾ ਮਾਮਲਾ ਹੈ। ਲਿਬਰਲ ਵਿਚਾਰਧਾਰਾ ਵਾਲੇ ਮੈਨਜੀਜ਼ ਰਿਸਰਚ ਸੈਂਟਰ ਨੂੰ ਦਿੱਤੇ ਭਾਸ਼ਣ ਦੌਰਾਨ ਮਿਸਟਰ ਟੇਲਰ ਨੇ ਕਿਹਾ ਕਿ ਗੱਠਜੋੜ ਉਨ੍ਹਾਂ ਲੋਕਾਂ ਦੀ ਵਧੇਰੇ ਬਾਰੀਕੀ ਨਾਲ ਜਾਂਚ ਕਰਨਾ ਚਾਹੁੰਦਾ ਹੈ ਜੋ ਅਜਿਹੇ ਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਦੀ ਕੋਸ਼ਿਸ਼ ਕਰਦੇ ਨੇ ਜੋ ਪੱਛਮੀ ਲੋਕਤੰਤਰੀ ਦੇਸ਼ ਨਹੀਂ ਹਨ। ਸਰਕਾਰ ਬਣਨ ਤੇ ਉਹ ਕਿੰਨੇ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਗੇ, ਇਸ ਗਿਣਤੀ ਦਾ ਸਪਸ਼ਟ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਨੇ 3 ਮੁੱਖ ਉਪਾਅ ਦੱਸੇ ਨੇ ਜੋ ਉਹ ਲਾਗੂ ਕਰਨਾ ਚਾਹੁੰਦੇ ਨੇ। ਇਨ੍ਹਾਂ ਦੇ ਵਿੱਚ ਆਸਟ੍ਰੇਲੀਆਈ ਕਦਰਾਂ ਕੀਮਤਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਦੇ ਕੇਂਦਰ ਵਿੱਚ ਰੱਖਣਾ ਸ਼ਾਮਲ ਹੈ, ਤਾਂ ਜੋ ਨਿਯਮਾਂ ਦੀ ਉਲੰਘਣਾ ਕਰਨ ਤੇ ਦੇਸ਼ ਨਿਕਾਲਾ ਯਾਨੀ ਡਿਪੋਰਟੇਸ਼ਨ ਦਿੱਤੀ ਜਾ ਸਕੇ, ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸਖ਼ਤ ਕਾਰਵਾਈ ਕਰਨਾ ਅਤੇ ਜਾਂਚ ਪ੍ਰਕਿਰਿਆਵਾਂ ਯਾਨੀ ਸਕਰੀਨਿੰਗ ਪ੍ਰੋਸੈਸਿਸ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਲ ਹੈ।
For too long we've turned a blind eye to the reality of immigration and integration. Those who migrate from liberal democracies have a greater likelihood of subscribing to Australian values compared to those coming from other places, ruled by fundamentalists, extremists and dictators. Our door has been opened to people who, far from having an allegiance to Australia, are actively working against our nation.
ਕੁਆਂਟਸ ਦਾ ਕਹਿਣਾ ਹੈ ਕਿ ਉਹ ਮੱਧ ਪੂਰਬ ਦੇ ਵਿੱਚ ਜੰਗ ਕਾਰਨ ਵੱਧ ਰਹੀ ਤੇਲ ਦੀ ਕੀਮਤ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ ਆਪਣੇ ਕਾਰੋਬਾਰ ਦੇ ਵਿੱਚ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਸਟ੍ਰੇਲੀਅਨ ਸਿਕਿਉਰਟੀਜ਼ ਐਕਸਚੇਂਜ ਨੂੰ ਦਿੱਤੀ ਇੱਕ ਮਾਰਕੀਟ ਅਪਡੇਟ ਦੇ ਵਿੱਚ ਏਅਰਲਾਈਨ ਨੇ ਦੱਸਿਆ ਕਿ 30 June ਤੱਕ ਦੇ 6 ਮਹੀਨਿਆਂ ਵਿੱਚ ਉਸਦੇ ਤੇਲ ਦਾ ਬਿੱਲ ਉਮੀਦ ਨਾਲੋਂ $800 million ਜ਼ਿਆਦਾ ਰਹਿਣ ਦਾ ਅਨੁਮਾਨ ਹੈ, ਜੋ ਕਿ ਕੁੱਲ $3.3 billion ਬਣਦਾ ਹੈ। ਕੁਆਂਟਸ ਦੇ ਅਨੁਸਾਰ ਹਵਾਈ ਕਿਰਾਇਆਂ ਦੇ ਵਿੱਚ ਵਾਧਾ ਕੁਝ ਹੱਦ ਤੱਕ ਇਸ ਖਰਚੇ ਦੀ ਭਰਪਾਈ ਕਰੇਗਾ, ਪਰ ਅਗਲੇ 2 ਮਹੀਨਿਆਂ ਦੇ ਵਿੱਚ ਘਰੇਲੂ ਉਡਾਣਾਂ ਦੀ ਗਿਣਤੀ ਵਿੱਚ ਕਟੌਤੀ ਕਰਨ ਵਰਗੇ ਹੋਰ ਕਦਮਾਂ ਤੇ ਵੀ ਵਿਚਾਰ ਕਰਨ ਦੀ ਲੋੜ ਹੈ। ਹੁਣ ਤੱਕ ਸਿਰਫ ਅੰਤਰਰਾਸ਼ਟਰੀ ਹਵਾਈ ਕਿਰਾਇਆਂ ਦੇ ਵਿੱਚ ਵਾਧਾ ਕੀਤਾ ਗਿਆ ਸੀ, ਪਰ ਹੁਣ ਅਗਲੇ ਮਹੀਨਿਆਂ ਦੇ ਵਿੱਚ ਘਰੇਲੂ ਉਡਾਣਾਂ ਦੇ ਕਿਰਾਏ ਵੀ ਵਧਣ ਦੀ ਉਮੀਦ ਹੈ। ਨੈਸ਼ਨਲ ਗੈਲਰੀ ਆਫ ਆਸਟ੍ਰੇਲੀਆ ਦੇ ਵਿੱਚ 3 ਸਾਲ ਦੀ ਦੇਰੀ ਤੋਂ ਬਾਅਦ ਇੱਕ ਨਵੀਂ ਕਲਾ ਪ੍ਰਦਰਸ਼ਨੀ ਖੁੱਲ੍ਹੀ ਹੈ, ਜਿਸਦਾ ਨਾਮ ਨੈਗੂਡ ਪੋਲਕਾ ਜਾਂ ਐਪਿਕ ਕੰਟਰੀ ਰੱਖਿਆ ਗਿਆ ਹੈ। ਇਸ ਪ੍ਰਦਰਸ਼ਨੀ ਦੇ ਵਿੱਚ APY ਲੈਂਸ, ਕੂਬੋ ਪੈਡੀ ਅਤੇ ਤਾਰਨ ਟਾਨੀਆ ਐਡਲੇਡ ਦੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ 30 ਪੇਂਟਿੰਗ ਸ਼ਾਮਲ ਨੇ। ਇਹ ਪ੍ਰਦਰਸ਼ਨੀ ਅਸਲ ਦੇ ਵਿੱਚ 2023 ਵਿੱਚ ਖੁੱਲਣੀ ਸੀ ਪਰ ਮੀਡੀਆ ਦੇ ਵਿੱਚ ਉਭਰੇ ਉਹਨਾਂ ਇਲਜ਼ਾਮਾਂ ਤੋਂ ਬਾਅਦ ਇਸ ਵਿੱਚ ਦੇਰੀ ਹੋ ਗਈ ਸੀ ਕਿ ਗੈਰ ਆਦਿਵਾਸੀ ਯਾਨੀ ਨਾਨ ਇੰਡੀਜੀਨੀਅਸ ਲੋਕ APY ਲੈਂਡਸ ਦੇ ਵਿੱਚ ਕਲਾਕ੍ਰਿਤੀਆਂ ਬਣਾਉਣ ਦੇ ਵਿੱਚ ਮਦਦ ਕਰ ਰਹੇ ਸਨ। ਹਾਲਾਂਕਿ ਨੈਸ਼ਨਲ ਗੈਲਰੀ ਵੱਲੋਂ ਕੀਤੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਹ ਤਸਵੀਰਾਂ ਅਸਲੀ ਅਤੇ ਅਧਿਕਾਰਤ ਹਨ। ਕਲਾਕਾਰ ਸੈਂਡਰਾ ਪੁਮਾਨੀ ਨੇ NITV ਨੂੰ ਦੱਸਿਆ ਕਿ ਇਹ ਕਲਾ ਜ਼ਮੀਨ, ਕਾਨੂੰਨ ਅਤੇ ਰਿਵਾਜਾਂ ਨਾਲ ਜੁੜੀਆਂ ਕਹਾਣੀਆਂ ਨੂੰ ਦਰਸਾਉਂਦੀ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਮੰਗਲਵਾਰ 14 ਅਪ੍ਰੈਲ ਨੂੰ ਇਰਾਨੀ ਬੰਦਰਗਾਹਾਂ ਦੀ ਅਮਰੀਕੀ ਘੇਰਾਬੰਦੀ ਲਾਗੂ ਹੋਣ ਦੇ ਨਾਲ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ 6% ਵੱਧ ਕੇ $100 ਪ੍ਰਤੀ ਬੈਰਲ ਤੋਂ ਉੱਪਰ ਚਲੀਆਂ ਗਈਆਂ ਹਨ। 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਇਰਾਨ ਨੇ ਜ਼ਿਆਦਾਤਰ ਜਹਾਜ਼ਾਂ ਦੇ ਲਈ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ। ਉਸਦਾ ਕਹਿਣਾ ਹੈ ਕਿ ਇੱਥੋਂ ਲੰਘਣ ਦੀ ਇਜਾਜ਼ਤ ਉਸਦੀ ਨਿਗਰਾਨੀ ਹੇਠ ਅਤੇ ਫੀਸ ਦੇ ਨਾਲ ਹੀ ਦਿੱਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਇਰਾਨੀ ਜਹਾਜ਼ਾਂ ਅਤੇ ਉਨ੍ਹਾਂ ਜਹਾਜ਼ਾਂ ਨੂੰ ਵੀ ਰੋਕੇਗੀ ਜੋ ਇਸ ਤਰ੍ਹਾਂ ਦੀ ਫੀਸ ਭਰਦੇ ਨੇ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਕੋਈ ਇਰਾਨੀ ਫਾਸਟ ਅਟੈਕ ਜਹਾਜ਼ ਨਾਕਾਬੰਦੀ ਦੇ ਨੇੜੇ ਆਏਗਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਡੁਜਾਰਿਕ ਦਾ ਕਹਿਣਾ ਹੈ ਕਿ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਜਹਾਜ਼ਾਂ ਦੀ ਆਵਾਜਾਈ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੇ ਲਈ ਸ਼ਾਂਤੀ ਗੱਲਬਾਤ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬ ਵਿਧਾਨ ਸਭਾ ਨੇ ਕੱਲ੍ਹ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ। ਬਹਿਸ ਦੇ ਅੰਤ ਵਿੱਚ ਜਿਵੇਂ ਹੀ ਸਪੀਕਰ ਨੇ ਬਿੱਲ ਦੇ ਪਾਸ ਹੋਣ ਦਾ ਐਲਾਨ ਕੀਤਾ, ਪੂਰਾ ਸਦਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਇਸ ਨਵੇਂ ਸੋਧ ਬਿੱਲ ਨੂੰ ਬੇਹੱਦ ਬਾਰੀਕੀ ਅਤੇ ਮਜ਼ਬੂਤ ਕਾਨੂੰਨੀ ਨੁਕਤਿਆਂ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ਅਸੀਂ ਇਸ ਬਿੱਲ ਦੇ ਵਿੱਚ ਕੋਈ ਵੀ ਅਜਿਹੀ ਚੋਰ ਮੋਰੀ ਨਹੀਂ ਛੱਡੀ ਜਿਸ ਦਾ ਫਾਇਦਾ ਚੁੱਕ ਕੇ ਕੋਈ ਦੋਸ਼ੀ ਬਚ ਸਕੇ। ਇਹ ਕਾਨੂੰਨ ਇੰਨਾ ਸਖ਼ਤ ਅਤੇ ਮੁਕੰਮਲ ਹੈ ਕਿ ਇਸ ਤੋਂ ਬਾਅਦ ਪੰਜਾਬ ਵਿੱਚ ਕਦੇ ਵੀ ਕਿਸੇ ਨਵੇਂ ਬੇਅਦਬੀ ਰੋਕੂ ਬਿੱਲ ਦੀ ਲੋੜ ਨਹੀਂ ਪਵੇਗੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਇਸ ਸੋਧ ਬਿੱਲ ਦੇ ਜ਼ਰੀਏ ਬੇਅਦਬੀ ਖਿਲਾਫ਼ ਸਖ਼ਤ ਸਜ਼ਾਵਾਂ ਦੀ ਵਿਵਸਥਾ ਕਰ ਰਹੀ ਹੈ ਅਤੇ ਇਹ ਸਜ਼ਾ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੋਵੇਗੀ। ਸਦਨ ਦੇ ਵਿੱਚ ਕੱਲ੍ਹ ਵੱਖ ਵੱਖ ਸਿੱਖ ਸੰਪਰਦਾਵਾਂ ਦੇ ਮੁਖੀ ਵੀ ਹਾਜ਼ਰ ਸਨ। ਪੰਜਾਬ ਵਿਧਾਨ ਸਭਾ ਵੱਲੋਂ ਕੱਲ੍ਹ ਇੱਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਸੰਬੰਧੀ ਬਿੱਲ 2025 ਦੀ ਪੜਚੋਲ ਕਰ ਰਹੀ ਸਿਲੈਕਟ ਕਮੇਟੀ ਨੂੰ ਆਪਣੀ ਰਿਪੋਰਟ ਸੌਂਪਣ ਦੇ ਲਈ 6 ਮਹੀਨੇ ਦਾ ਵਾਧੂ ਸਮਾਂ ਵੀ ਦਿੱਤਾ ਗਿਆ ਹੈ। ਸਦਨ ਦੀ ਕਾਰਵਾਈ ਦੌਰਾਨ ਇਹ ਮਤਾ ਪੇਸ਼ ਕੀਤਾ ਗਿਆ ਕਿ ਬਿੱਲ ਦੀਆਂ ਬਾਰੀਕੀਆਂ ਅਤੇ ਕਾਨੂੰਨੀ ਪਹਿਲੂਆਂ ਨੂੰ ਹੋਰ ਡੂੰਘਾਈ ਦੇ ਨਾਲ ਵਿਚਾਰਨ ਲਈ ਕਮੇਟੀ ਨੂੰ ਵਾਧੂ ਸਮੇਂ ਦੀ ਲੋੜ ਹੈ। ਸਦਨ ਨੇ ਸਰਬਸੰਮਤੀ ਦੇ ਨਾਲ ਇਸ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਆਪਣੇ ਨਾਮ ਦੇ ਨਾਲ 0439-7997-67 ਤੇ, ਅਤੇ ਦੱਸਿਓ ਫਿਰ ਕਿਵੇਂ ਚੱਲ ਰਿਹਾ ਤੁਹਾਡਾ ਕੰਮਕਾਰ ਅਤੇ ਅੱਜ ਦਾ ਦਿਨ ਕਿਵੇਂ ਲੰਘ ਰਿਹਾ ਹੈ। ਵੇਖੀ ਹੋਵੇ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼, ਦੱਸਿਓ ਜ਼ਰੂਰ ਕਿਵੇਂ ਰਿਹਾ ਤੁਹਾਡਾ ਵੀਕਐਂਡ, ਇਹ ਵੀ ਦੱਸ ਸਕਦੇ ਹੋ। ਮੇਰਾ ਤਾਂ ਵੀਕਐਂਡ ਬਹੁਤ ਵਧੀਆ ਰਿਹਾ ਕਿਉਂਕਿ ਮੈਂ ਮੈਲਬਨ ਤੋਂ ਨਿਊ ਸਾਊਥ ਵੇਲਸ ਯਾਨੀ ਸਿਡਨੀ ਜਾ ਕੇ ਇਸ ਵਾਰ ਮਨਾਈ ਹੈ ਜੀ ਵਿਸਾਖੀ। ਵੇਖਿਆ ਬਹੁਤ ਕਮਾਲ ਦਾ ਬਲੈਕ ਟਾਊਨ ਵਾਲਾ ਵਿਸਾਖੀ ਮੇਲਾ, ਜਿੱਥੇ ਚਾਰੇ ਪਾਸੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ, ਅਤੇ ਸਾਡੇ SBS ਪੰਜਾਬੀ ਦੇ ਕਈ ਪਿਆਰੇ ਪਿਆਰੇ ਸਰੋਤੇ ਵੀ ਮਿਲੇ, ਸਪੈਸ਼ਲੀ ਭੱਟੀ ਸਾਹਿਬ। ਉਹਨਾਂ ਨੇ ਦੱਸਿਆ ਕਿ ਉਹ ਸ਼ੋਅ ਜ਼ਰੂਰ ਸੁਣਦੇ ਨੇ ਲੇਕਿਨ ਬੱਸ ਚਲਾਉਂਦੇ ਹੋਏ ਸੁਣਦੇ ਨੇ, ਰਾਤ ਨੂੰ ਰਿਪੀਟ ਬ੍ਰੌਡਕਾਸਟ 9 ਵਜੇ ਜਦੋਂ ਆਉਂਦਾ, ਇਸ ਕਰਕੇ ਉਹ ਮੈਸੇਜ ਨਹੀਂ ਕਰ ਪਾਉਂਦੇ। ਸੋ ਭੱਟੀ ਸਾਹਿਬ, ਤੁਹਾਡਾ ਸੁਨੇਹਾ ਅਸੀਂ ਬਾਕੀ ਜੋ ਹੈ ਸਾਡੇ ਸਰੋਤੇ ਉਹਨਾਂ ਤੱਕ ਵੀ ਪਹੁੰਚਾ ਰਹੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਅਤੇ ਸਤਿਕਾਰ ਦੇਣ ਦੇ ਲਈ। ਸੋ ਅੱਜ ਵੀ ਅਗਰ ਸੁਣ ਰਹੇ ਹੋਵੋਗੇ ਜ਼ਰੂਰ ਤੁਸੀਂ ਕੱਲ੍ਹ ਮੈਸੇਜ ਫਿਰ ਸਾਨੂੰ ਕਰ ਸਕਦੇ ਹੋ ਔਰ ਸਾਨੂੰ ਦੱਸਿਓ ਕਿਵੇਂ ਆ ਸਿਡਨੀ ਦਾ ਮੌਸਮ। ਸੋ ਬਾਕੀ ਸਰੋਤੇ ਵੀ ਜਿੱਥੋਂ ਜਿੱਥੋਂ ਵੀ ਸੁਣ ਰਹੇ ਹੋ, ਚਾਹੇ ਕੋਈ ਪਰਥ ਤੋਂ ਸੁਣ ਰਿਹਾ ਜਾਂ ਫਿਰ ਕੈਨਬਰਾ ਤੋਂ, ਦੱਸਿਓ ਜ਼ਰੂਰ, ਮੈਸੇਜ ਕਰ ਸਕਦੇ ਹੋ 0439-7997-67 ਤੇ। ਔਰ ਨਾਲ ਦੀ ਨਾਲ ਕ੍ਰਿਕਟ ਦੀ ਗੱਲ ਕਰਦੇ ਹਾਂ ਕਿਉਂਕਿ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ। ਇਹ ਹਮੇਸ਼ਾ IPL ਜਾਂ ਫਿਰ ਇਹਨਾਂ ਦੇ ਫੇਵਰੇਟ ਟੀਮ RCB ਦੀ ਗੱਲ ਕਰਦੇ ਨੇ। ਕਹਿ ਰਹੇ ਨੇ, ਹੈਲੋ ਪੁਨੀਤ ਚਾਚੂ ਜੀ। ਅੱਛਾ ਜੀ, ਇਹਨਾਂ ਦਾ ਬੇਟਾ ਮੈਸੇਜ ਕਰ ਰਿਹਾ ਇਸ ਵਾਰ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ। ਦਿਸ ਸਾਈਡ ਇਟਸ ਅਰਮਾਨ ਸਿੰਘ ਬਾਠ। ਮੈਂ ਆਪਣੀਆਂ ਸਕੂਲ ਹੋਲੀਡੇਜ਼ ਨੂੰ ਇੰਜੋਏ ਕਰ ਰਿਹਾ ਹਾਂ ਅਤੇ ਤੁਹਾਡਾ ਸ਼ੋਅ ਇੰਜੋਏ ਕਰ ਰਿਹਾ ਹੁਣ। ਆਈ ਲਾਈਕ ਯੋਰ ਸ਼ੋਅ, ਇਹ ਕਹਿ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿ ਰਹੇ ਨੇ, ਗੋ ਟੀਮ RCB, ਗੋ ਵਿਰਾਟ ਐਂਡ ਹੋਪਫੁਲੀ ਵੀ ਵਿਲ ਲਿਫਟ ਅਨਦਰ ਟਰੋਫੀ ਦਿਸ ਈਅਰ। ਬਿਲਕੁਲ ਜੀ, ਆਸ ਉਮੀਦ ਤੁਹਾਡੇ ਵਾਸਤੇ ਵੀ ਆਲ ਦਾ ਬੈਸਟ, ਔਰ ਸਾਡੀ ਪੰਜਾਬੀਆਂ ਦੀ ਪੰਜਾਬ ਟੀਮ ਨੂੰ ਵੀ ਆਲ ਦਾ ਬੈਸਟ। ਅਜੇ ਤੱਕ ਇੱਕ ਮੁਕਾਬਲਾ ਸਾਡੀ ਪੰਜਾਬ ਦੀ ਟੀਮ ਨਹੀਂ ਹਾਰੀ, ਹਾਲਾਂਕਿ ਇੱਕ ਪੁਆਇੰਟ ਸਾਂਝਾ ਕਰਨਾ ਪਿਆ ਟੀਮ ਨੂੰ ਕਿਉਂਕਿ ਬਾਰਿਸ਼ ਆ ਗਈ ਸੀ ਉਸ ਵਕਤ, ਲੇਕਿਨ ਇਕੱਲੀ ਟੀਮ ਹੈ ਜਿਹੜੀ ਕੋਈ ਮੁਕਾਬਲਾ ਨਹੀਂ ਹਾਰੀ ਅਜੇ ਤੱਕ। ਸੋ ਉਮੀਦ ਕਰਦੇ ਹਾਂ ਕਿ ਇੱਦਾਂ ਹੀ ਅੱਗੇ ਵਧੇ ਪੰਜਾਬ ਦੀ ਟੀਮ ਵੀ, ਔਰ ਸਰਪੰਚ ਸਾਹਿਬ ਯਾਨੀ ਕੈਪਟਨ ਸ਼੍ਰੇਯਸ ਅਈਅਰ ਕਮਾਲ ਦਾ ਜਿਹੜਾ ਪ੍ਰਦਰਸ਼ਨ ਉਹ ਕਰਦੇ ਰਹਿਣ। ਔਰ SBS ਨੇ ਵੀ ਕ੍ਰਿਕਟ ਵਾਸਤੇ ਕੁਝ ਖਾਸ ਕੀਤਾ ਹੈ, ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ। ਜੋ SBS ਦਾ NITV ਹੈ ਔਰ NITV ਮੈਕੇ ਵਿੱਚ ਹੋਣ ਵਾਲੇ 2 ਦਿਨਾਂ NICC ਯਾਨੀ ਕਿ ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਦੇ ਮੈਚਾਂ ਦਾ ਪ੍ਰਸਾਰਣ ਕਰਨ ਜਾ ਰਿਹਾ ਹੈ। ਇਹ ਕੰਪੀਟੀਸ਼ਨ ਅੱਜ ਤੋਂ ਯਾਨੀ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਅਪ੍ਰੈਲ ਤੱਕ ਚੱਲੇਗਾ ਅਤੇ ਇਸ ਦੇ ਵਿੱਚ ਵੱਖ-ਵੱਖ ਰਾਜਾਂ ਤੋਂ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ 13 ਟੀਮਾਂ ਭਾਗ ਲੈ ਰਹੀਆਂ ਨੇ। ਇਹ T20 ਫਾਰਮੈਟ 'ਤੇ ਤਿਆਰ ਕੀਤਾ ਗਿਆ ਕੰਪੀਟੀਸ਼ਨ ਹੈ ਜਿਸ ਦੇ ਆਖਰੀ 2 ਦਿਨਾਂ ਦਾ ਸਿੱਧਾ ਪ੍ਰਸਾਰਣ NITV 'ਤੇ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹਨਾਂ ਮੈਚਾਂ ਦੇ ਲਈ ਹਿੰਦੀ ਅਤੇ ਪੰਜਾਬੀ ਅਤੇ ਨਾਲ ਦੀ ਨਾਲ ਦਾਰੀ ਭਾਸ਼ਾ ਦੇ ਵਿੱਚ ਕਮੈਂਟਰੀ ਉਪਲਬਧ ਹੋਵੇਗੀ। ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸ਼ਨੀਵਾਰ 18 ਅਪ੍ਰੈਲ ਨੂੰ ਪਹਿਲਾ ਮੈਚ 8:45 ਉੱਤੇ ਪ੍ਰਸਾਰਿਤ ਹੋਵੇਗਾ ਜੋ ਪੁਰਸ਼ਾਂ ਦੇ ਰਾਊਂਡ ਦਾ ਮੈਚ ਸਾਊਥ ਆਸਟ੍ਰੇਲੀਆ ਅਤੇ NT ਯਾਨੀ ਨਾਰਦਰਨ ਟੈਰੀਟਰੀ ਦੇ ਵਿਚਕਾਰ ਖੇਡਿਆ ਜਾਵੇਗਾ। ਸ਼ਨੀਵਾਰ 18 ਅਪ੍ਰੈਲ ਨੂੰ ਦੂਜਾ ਮੈਚ 1:30 ਪ੍ਰਸਾਰਿਤ ਹੋਵੇਗਾ ਜੋ ਮਹਿਲਾ ਟੀਮਾਂ ਵਿਚਕਾਰ ਸੈਮੀਫਾਈਨਲ ਖੇਡਿਆ ਜਾਵੇਗਾ ਔਰ ਨਾਲ ਦੀ ਨਾਲ ਐਤਵਾਰ 19 ਅਪ੍ਰੈਲ ਨੂੰ ਪਹਿਲਾ ਮੈਚ 9:45 'ਤੇ ਮਹਿਲਾ ਵਰਗ ਦਾ ਫਾਈਨਲ ਮੈਚ ਹੋਵੇਗਾ। ਐਤਵਾਰ 19 ਅਪ੍ਰੈਲ ਨੂੰ ਦੂਜਾ ਮੈਚ 1:45 'ਤੇ ਪੁਰਸ਼ਾਂ ਦੀ ਟੀਮ ਦਾ ਫਾਈਨਲ ਮੈਚ ਹੋਵੇਗਾ। ਸੋ NITV ਦੇ TV ਚੈਨਲਸ 'ਤੇ ਇਹਨਾਂ 4 ਮੈਚਾਂ ਦੀ ਅੰਗਰੇਜ਼ੀ ਦੇ ਵਿੱਚ ਲਾਈਵ ਕਮੈਂਟਰੀ ਹੋਵੇਗੀ ਅਤੇ ਕੰਪੀਟੀਸ਼ਨ ਖਤਮ ਹੋਣ ਤੋਂ ਬਾਅਦ ਭਾਵ ਕਿ ਸੋਮਵਾਰ 20 ਅਪ੍ਰੈਲ ਨੂੰ SBS ਔਨ ਡਿਮਾਂਡ ਉੱਤੇ ਪੰਜਾਬੀ, ਹਿੰਦੀ ਅਤੇ ਡਾਰੀ ਭਾਸ਼ਾ ਦੇ ਵਿੱਚ ਵੀ ਤੁਸੀਂ ਕਮੈਂਟਰੀ ਸੁਣ ਸਕਦੇ ਹੋ। ਸੋ ਇਹ ਮੈਚ ਵੀ ਦੇਖਣਾ ਨਾ ਭੁੱਲਿਓ। ਔਰ ਨਾਲ ਦੀ ਨਾਲ ਹੁਣ ਚੱਲਦੇ ਹਾਂ ਜੀ ਸਾਡੀ ਪਹਿਲੀ ਰਿਪੋਰਟ ਵੱਲ। ਸੋ ਲੈ ਚੱਲਦੇ ਹਾਂ ਜੀ ਡਾਰਵਿਨ। ਸੋ ਡਾਰਵਿਨ ਦਾ ਮਲਟੀਕਲਚਰਲ ਵਾਕਿੰਗ ਗਰੁੱਪ ਕਦਮਾਂ ਦੇ ਨਾਲ ਨਾਲ ਦਿਲਾਂ ਨੂੰ ਵੀ ਜੋੜ ਰਿਹਾ ਹੈ, ਉਹ ਕਿਵੇਂ ਆਓ ਸੁਣਦੇ ਹਾਂ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਂ ਹਾਂ ਪਤਰਸ ਮਸੀ। ਡਾਰਵਿਨ ਦੇ ਵਿੱਚ ਇੱਕ ਸਥਾਨਕ ਪ੍ਰੋਗਰਾਮ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨੂੰ ਆਪਣੇ ਭਾਈਚਾਰੇ ਦੇ ਨਾਲ ਜੁੜਨ ਅਤੇ ਜ਼ਿੰਦਗੀ ਭਰ ਦੀ ਦੋਸਤੀ ਸਥਾਪਿਤ ਕਰਨ ਦੇ ਵਿੱਚ ਮਦਦ ਕਰ ਰਿਹਾ ਹੈ। ਪੈਦਲ ਚੱਲਣ ਵਾਲਾ ਇਹ ਸਮੂਹ ਬੇਸ਼ੱਕ ਸਧਾਰਨ ਹੈ, ਪਰ ਆਯੋਜਕਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਦੇ ਵਿੱਚ ਜਦੋਂ ਜ਼ਿਆਦਾਤਰ ਲੋਕ ਸੰਘਰਸ਼ ਅਤੇ ਵਿਸਥਾਪਨ ਦਾ ਸਾਹਮਣਾ ਕਰ ਰਹੇ ਨੇ, ਇਹ ਪਹਿਲ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਦੀ ਹੈ। ਇਸ ਬਾਰੇ ਹੋਰ ਚਾਨਣਾ ਪਾਉਂਦੀ ਪੇਸ਼ ਹੈ ਖਾਸ ਰਿਪੋਰਟ। ਡਾਰਵਿਨ ਦੇ ਵਿੱਚ ਸੂਰਜ ਚਮਕ ਰਿਹਾ ਹੈ। ਪੈਦਲ ਚੱਲਣ ਵਾਲੇ ਇਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਦੇ ਲਈ ਉਨ੍ਹਾਂ ਦਾ ਇਹ ਪਹਿਲਾ ਟੌਪ ਐਂਡ ਖੁਸ਼ਕ ਮੌਸਮ ਹੈ, ਜਦਕਿ ਕੁਝ ਲੋਕਾਂ ਦੇ ਲਈ ਇੱਥੇ ਸਥਾਈ ਪ੍ਰਵਾਸ ਕਰਨ ਤੋਂ ਬਾਅਦ ਹੋਰਨਾਂ ਲੋਕਾਂ ਨਾਲ ਜੁੜਨ ਦਾ ਇਹ ਪਹਿਲਾ ਮੌਕਾ ਹੈ। ਐਂਗਲੀ ਕੇਅਰ ਦੀ ਸਥਾਨਕ ਰਿਫਿਊਜੀ ਐਂਡ ਮਾਈਗ੍ਰੈਂਟ ਸੈਟਲਮੈਂਟ ਸਰਵਿਸ ਦੀ ਮਲਟੀਕਲਚਰਲ ਵਾਕਿੰਗ ਗਰੁੱਪ ਭਾਸ਼ਾ ਹੁਨਰ ਦਾ ਅਭਿਆਸ ਕਰਨ, ਸਥਾਨਕ ਲੋਕਾਂ ਨਾਲ ਮੁਲਾਕਾਤ ਕਰਨ ਅਤੇ ਜ਼ਿਆਦਾ ਸਹਾਇਤਾ ਸੇਵਾਵਾਂ ਨਾਲ ਜੁੜਨ ਦੇ ਲਈ ਇੱਕ ਮਾਹੌਲ ਪ੍ਰਦਾਨ ਕਰਦਾ ਹੈ। ਨਵੀਨੀ ਓਸ਼ਰੀਕਾ ਫਰਵਰੀ ਵਿੱਚ ਸ਼੍ਰੀਲੰਕਾ ਤੋਂ ਇੱਥੇ ਆਈ ਸੀ।
What did you think of the walk?
Wow, we really enjoy it because this is first time I walk and I have so many friends in my class. There are multicultural China, Indonesia, Sri Lanka, Congo, like that countries. We all together and we have a chat with the walk. So I really enjoy because and we getting to know each other well because we have a game today also to know what's your country, have you been, where have you been like that. So
ਆਯੋਜਕਾਂ ਦਾ ਕਹਿਣਾ ਹੈ ਕਿ ਲਗਾਤਾਰ ਤੀਜੇ ਸਾਲ ਆਯੋਜਿਤ ਹੋ ਰਹੇ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਦੁਨੀਆ ਭਰ ਤੋਂ ਸੰਘਰਸ਼, ਵਿਸਥਾਪਨ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਵੱਧਦੀ ਗਿਣਤੀ ਦੇ ਕਾਰਨ ਆਪਸੀ ਮੇਲ ਮਿਲਾਪ ਦੀ ਲੋੜ ਹੋਰ ਵਧੀ ਹੈ। ਮਾਰੀਆ ਅਰਕੋਸ ਐਂਗਲੀਕੇਅਰ ਨਾਰਦਰਨ ਟੈਰੀਟਰੀ ਦੇ ਵਿੱਚ ਸ਼ਰਨਾਰਥੀ ਅਤੇ ਪ੍ਰਵਾਸੀ ਪੁਨਰਵਾਸ ਸੇਵਾ ਦੇ ਤਹਿਤ ਪੁਨਰਵਾਸ ਸਹਾਇਤਾ ਵਰਕਰ ਹੈ।
And it's very sad for a lot of people what's happening with their own families back in their own country, in the home country. And just coming here, I think that is like a little different bubble that they feel that they belong and they can show who they are and share the happy moments, share the food, share about what they like to do, speak their language. They might find people that speak the same language that they do. So it's these little things that make big changes, and this is what we want. We want people to feel like they're home, to feel like they can belong. They belong here. They are from Australia now.
ਨੇੜਲੇ ਇੱਕ ਪਾਰਕ ਵਿੱਚ ਪੁੱਜਣ ਤੋਂ ਬਾਅਦ ਸੱਭਿਆਚਾਰਕ ਰੀਤੀ ਰਿਵਾਜਾਂ, ਛੁੱਟੀਆਂ ਅਤੇ ਡਾਰਵਿਨ ਵਿੱਚ ਜ਼ਿੰਦਗੀ ਵਰਗੇ ਵਿਸ਼ਿਆਂ ਉੱਤੇ ਸਮੂਹਿਕ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕ ਇੱਕ ਗੈਰ ਲਾਭਕਾਰੀ ਸਿੱਖਿਆ ਅਤੇ ਸਿਖਲਾਈ ਕਾਲਜ ਸਟੈਪਸ ਨਾਲ ਸੰਬੰਧਿਤ ਹਨ। ਫੈਡਰਲ ਸਰਕਾਰ ਤੋਂ ਫੰਡ ਪ੍ਰਾਪਤ ਅਡਲਟ ਮਾਈਗ੍ਰੈਂਟ ਇੰਗਲਿਸ਼ ਪ੍ਰੋਗਰਾਮ ਯੋਗ ਪ੍ਰਵਾਸੀਆਂ ਅਤੇ ਮਾਨਵਤਾਵਾਦੀ ਪ੍ਰਵੇਸ਼ ਕਰਨ ਵਾਲਿਆਂ ਨੂੰ ਅਸੀਮਿਤ ਘੰਟਿਆਂ ਦੀ ਮੁਫ਼ਤ ਅੰਗਰੇਜ਼ੀ ਪੜ੍ਹਾਈ ਪ੍ਰਦਾਨ ਕਰਦਾ ਹੈ। ਜੂਲੀਅਨ ਸਟੈਪਸ ਵਿੱਚ ਇੱਕ ਜਨਰਲ ਮੈਨੇਜਰ ਹੈ।
It's huge. Yeah, people come to this country with not much in their pocket, if any. So being able to have a free government-run program that they can access, it makes a massive difference in their lives. So they can come in, they can join and be part of the community without having that stress of the overhead costs.
ਇਹ ਸੰਸਥਾ ਇਕੱਲੇ ਨਾਰਦਰਨ ਟੈਰੀਟਰੀ ਦੇ ਵਿੱਚ 50 ਤੋਂ ਵੱਧ ਮੁਲਕਾਂ ਦੇ ਵਿਦਿਆਰਥੀਆਂ ਨੂੰ ਇਕੱਲਿਆਂ ਹੀ ਸਹਾਇਤਾ ਪ੍ਰਦਾਨ ਕਰਦੀ ਹੈ।
I think that it was really important for everyone to come, and I think that the big idea for this partnership is for the locals to join, so then they can integrate this social cohesion and diversity that Darwin is.
ਤੇ ਹੌਲੀ ਹੌਲੀ ਇੱਕ ਇੱਕ ਕਦਮ ਨਾਲ ਜੁੜਦਾ ਜਾ ਰਿਹਾ ਹੈ। SBS ਨਿਊਜ਼ ਦੇ ਲਈ ਜੋਸ਼ਵਾਨ ਸਟੀਡਨ ਦੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਸਵਾਗਤ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। 14 April 2026 ਦਾ ਅੱਜ ਦਿਨ ਹੈ। ਇੱਧਰ ਸਾਨੂੰ ਸੁਨੇਹਾ ਆ ਚੁੱਕਾ ਹੈ ਮਨਦੀਪ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ SBS ਪੰਜਾਬੀ ਟੀਮ ਅਤੇ ਸਾਰੇ ਸਰੋਤਿਆਂ ਨੂੰ ਵੀ ਹੈਪੀ ਖਾਲਸਾ ਸਾਜਣਾ ਦਿਵਸ ਅਤੇ ਹੈਪੀ ਵਿਸਾਖੀ ਤੁਹਾਨੂੰ ਵੀ ਜੀ ਸਾਡੀ ਸਾਰੀ ਟੀਮ ਦੇ ਵੱਲੋਂ। ਔਰ ਅੰਮ੍ਰਿਤ ਜੀ ਕਹਿ ਰਹੇ ਨੇ ਹੈਲੋ ਪੁਨੀਤ ਜੀ, ਕੀ ਹਾਲ ਚਾਲ ਨੇ? ਗੁੱਡ ਈਵਨਿੰਗ। ਗੁੱਡ ਈਵਨਿੰਗ ਜੀ, ਬਹੁਤ ਵਧੀਆ। ਤੁਹਾਡੇ ਕੀ ਹਾਲ ਚਾਲ ਨੇ? ਕਿਵੇਂ ਲੰਘ ਰਿਹਾ ਹੈ ਅੱਜ ਮੰਗਲਵਾਰ ਦਾ ਦਿਨ? ਆਸ ਕਰਦੇ ਹਾਂ ਕਿ ਚੰਗਾ ਲੰਘ ਰਿਹਾ ਹੋਵੇਗਾ। ਔਰ ਤੁਹਾਨੂੰ ਵਿਸਾਖੀ ਦੇ ਗਾਣੇ ਵੀ ਅੱਜ ਸੁਣਾਵਾਂਗੇ ਔਰ ਵਿਸਾਖੀ ਵਾਲੇ ਇੱਕ ਪੋਡਕਾਸਟ ਵੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਲੇਕਿਨ ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ, ਅਤੇ ਬ੍ਰੇਕ ਤੇ ਜਾਂਦੇ ਜਾਂਦੇ ਜਿਨ੍ਹਾਂ ਨੇ ਸਾਨੂੰ ਸੁਨੇਹੇ ਨਹੀਂ ਭੇਜੇ ਜ਼ਰੂਰ ਭੇਜਿਓ 0439-799-767 ਤੇ ਆਪਣੇ ਨਾਮ ਦੇ ਨਾਲ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਇੱਕ ਹੋਰ ਸੁਨੇਹਾ ਆ ਚੁੱਕਾ ਹੈ ਸਾਨੂੰ ਸੁਖਵਿੰਦਰ ਜੀ ਦਾ। ਇਹ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਮੈਂ ਬਹੁਤ ਕਮਾਲ ਜੀ, ਐਨਰਜੀ ਨਾਲ ਭਰਪੂਰ ਬਸ। ਲੇਕਿਨ ਸ਼ਾਮ ਹੋ ਚੁੱਕੀ ਹੈ, ਸੋ ਚਾਹ ਦੀ ਦਰਕਾਰ ਹੈ, ਸਿਰਫ ਚਾਹ ਦੀ ਲੋੜ ਹੈ। ਉਹ ਮੈਂ ਬ੍ਰੇਕ ਦੇ ਦੌਰਾਨ ਜ਼ਰੂਰ ਹੁਣ ਅਗਲੀ ਬ੍ਰੇਕ ਦੇ ਦੌਰਾਨ ਬਣਾਊਂਗਾ ਅਤੇ ਉਸ ਤੋਂ ਬਾਅਦ ਹੋਰ ਐਨਰਜੀ ਦੇ ਨਾਲ ਵਾਪਸ ਆਵਾਂਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਫਿਲਹਾਲ ਆਓ ਚੱਲਦੇ ਹਾਂ ਜੀ ਲਹਿੰਦੇ ਪੰਜਾਬ ਦੀਆਂ ਖਬਰਾਂ ਵੱਲ। ਸੁਣਦੇ ਹਾਂ ਪਾਕਿਸਤਾਨ ਡਾਇਰੀ, ਜੋ ਪੇਸ਼ ਕਰ ਰਹੇ ਨੇ ਮਸੂਦ ਮੱਲੀ ਜੀ।
ਇਰਾਨ ਅਮਰੀਕਾ ਜੰਗਬੰਦੀ ਗੱਲਬਾਤ ਸਿਰੇ ਨਾ ਲੱਗ ਸਕੀ, ਪਾਕਿਸਤਾਨ ਫਿਰ ਤੋਂ ਮਜਮਾਨੀ ਤੇ ਪ੍ਰੋਣਚਾਰੀ ਦਾ ਰੀਝਵੰਦ। ਚਾਈਨਾ ਦੀ ਅਗਵਾਈ ਚ ਪਾਕਿਸਤਾਨ ਤੇ ਅਫਗਾਨਿਸਤਾਨ ਗੱਲਬਾਤ ਚ ਲੜਾਈ ਨਾ ਕਰਨ ਦੇ ਵਾਸਤੇ ਦੋਵੇਂ ਮੁਲਕ ਰਾਜ਼ੀ। ਸਰਕਾਰ ਰਾਖੀ ਏ, ਕਸਟਮ ਵੱਲੋਂ ਜ਼ਬਤ ਮਾਲ ਦੀ ਵਾਪਸੀ ਉਸੇ ਤਰ੍ਹਾਂ ਹੋਣੀ ਚਾਹੀਦੀ ਏ, ਲਾਹੌਰ ਹਾਈ ਕੋਰਟ ਦਾ ਵੱਡਾ ਅਵਾਮੀ ਹੁਕਮ। ਆਸ਼ਾ ਭੋਸਲੇ ਹੋਣਾ ਦੇ ਮੌਣ ਦੀ ਖਬਰ ਚਲਾਉਣ ਤੇ ਪੈਮਰਾ ਵੱਲੋਂ ਪਾਕਿਸਤਾਨੀ ਟੀਵੀ ਜੀਓ ਨੂੰ ਨੋਟਿਸ। ਘਰਵਾਲੀ ਤੇ ਝੂਠਾ ਇਲਜ਼ਾਮ ਲਾਉਣ ਦੇ ਉੱਤੇ ਧਾਰਮਿਕ ਅਦਾਲਤ ਵੱਲੋਂ ਓਕਾੜਾ ਵਾਸੀ ਨੂੰ 80 ਕੋੜੇ ਮਾਰਨ ਦਾ ਹੁਕਮ। ਇਹ SBS ਪੰਜਾਬੀ ਹੈ, ਲਹਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨ ਵੱਲੋਂ ਇਰਾਨ ਤੇ ਅਮਰੀਕਾ ਦੀ ਜੰਗਬੰਦੀ ਲਈ ਗੱਲਬਾਤ ਬਗੈਰ ਕਿਸੇ ਨਤੀਜੇ ਤੇ ਸਮਝੌਤੇ ਤੇ ਅਪੜਿਓਂ ਮੁੱਕ ਗਈ ਸੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਆਖਣਾ ਹੈ ਕਿ 47 ਸਾਲਾਂ ਤੋਂ ਬਾਅਦ ਦੋਵੇਂ ਮੁਲਕਾਂ ਦਾ ਆਪਸ ਦੇ ਵਿੱਚ ਸਿੱਧਾ ਰਾਬਤਾ ਬਹਾਲ ਹੋਣਾ ਕੋਈ ਨਿੱਕੀ ਗੱਲ ਨਹੀਂ। ਇਸ ਗੱਲਬਾਤ ਦੌਰਾਨ ਦੁਨੀਆ ਭਰ ਦਾ ਮੀਡੀਆ ਰਿਪੋਰਟਿੰਗ ਦੇ ਮਾਮਲੇ 'ਚ ਸਖ਼ਤ ਪਾਬੰਦੀਆਂ ਦਾ ਤੇ ਰੁਕਾਵਟਾਂ ਦਾ ਸ਼ਿਕਾਰ ਰਿਹਾ। ਸਿਰਫ ਗੱਲਬਾਤ ਦੇ ਮੁੱਕਣ ਤੋਂ ਬਾਅਦ ਅਮਰੀਕੀ ਨੁਮਾਇੰਦੇ ਜਿਹੜੀ ਵੈਂਸ ਹੋਣਾ ਦੇ ਐਲਾਨ ਨੂੰ ਹੀ ਖਬਰ ਦਾ ਰੂਪ ਦਿੱਤਾ ਜਾ ਸਕਿਆ। ਜਿਹੜੀ ਵੈਂਸ ਹੋਣਾ ਨੇ ਆਪਣੀ ਗੱਲਬਾਤ ਦੇ ਵਿੱਚ ਜੋ ਕੁਝ ਆਖਿਆ ਉਹਦੇ 'ਚੋਂ ਕੁਝ ਬੋਲ।
We have been at it now for 21 hours and we've had a number of substantive discussions with the Iranians. That's the good news. The bad news is that we have not reached an agreement, and I think that's bad news for Iran much more than it's bad news for the United States of America. So we go back to the United States having not come to an agreement. We've made very clear what our red lines are, what things we're willing to accommodate them on, and what things we're not willing to accommodate them on. And we've made that as clear as we possibly could, and they have chosen not to accept our terms.
American Vice President J.D. Vance hona da bayan tusa suneya. ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੇ ਆਖਿਆ ਕਿ ਅਮਰੀਕਾ ਤੇ ਇਰਾਨ ਦਾ ਧੰਨਵਾਦ ਕਰਨੇ ਆ ਕਿ ਅਸੀਂ ਦੋਵੇਂ ਮੁਲਕਾਂ ਨੂੰ ਤਹੰਮਲ ਦੀ ਉਮੀਦ ਕਰਕੇ ਸੱਦਿਆ ਔਰ ਉਹਨਾਂ ਨੇ ਉਹ ਨਿਭਾਈ। ਇਸਾਕ ਡਾਰ ਹੋਣਾ ਨੇ ਆਖਿਆ ਕਿ ਅਸੀਂ ਆਉਣ ਵਾਲੇ ਵੇਲੇ ਦੇ ਵਿੱਚ ਵੀ ਤਹੰਮਲ ਦੀ ਉਮੀਦ ਰੱਖਨੇ ਹਾਂ।
Several rounds of intense and constructive negotiations between the two sides that continued through the last 24 hours and ended this morning. On behalf of Pakistan, I would like to express gratitude to the two sides for appreciating Pakistan's efforts to help achieve the ceasefire and its mediatory role. We hope that the two sides continue with the positive spirit to achieve durable peace and prosperity for the entire region and beyond. It is imperative that the parties continue to uphold their commitment to ceasefire. Pakistan has been and will continue to play its role to facilitate engagement and dialogue between the Islamic Republic of Iran and the United States of America in the days to come. I thank you all.
Pakistani Deputy Prime Minister Ishaq Dar hona di gal baat tusa suni. ਜਦਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਹੁਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਇੱਕ ਬਿਆਨ 'ਚ ਆਖਿਆ ਆ ਕਿ ਬੜੀ ਛੇਤੀ ਇਰਾਨ ਤੇ ਅਮਰੀਕਾ ਵਿਚਕਾਰ ਫਿਰ ਤੋਂ ਗੱਲਬਾਤ ਦਾ ਦੂਜਾ ਦੌਰ ਸ਼ੁਰੂ ਹੋਏਗਾ ਤੇ ਪਾਕਿਸਤਾਨ ਇਸ ਦੂਜੇ ਦੌਰ ਦੀ ਵੀ ਮਜਮਾਨੀ ਕਰਨ ਦਾ ਮਾਣ ਮਹਿਸੂਸ ਕਰੇਗਾ। ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਆਪਣੇ ਲੜਾਕਾ ਬਹਿਰੀ ਬੇੜੀਆਂ ਨੂੰ ਇਰਾਨੀ ਸਮੁੰਦਰੀ ਹੱਦਾਂ ਦੀ ਨਾਕਾਬੰਦੀ ਕਰਨ ਵਾਸਤੇ ਟੋਰਿਆ ਗਿਆ ਹੈ। ਚਾਈਨਾ ਦੀ ਅਗਵਾਈ 'ਚ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਇੰਟੈਲੀਜੈਂਸ ਤੇ ਸਰਕਾਰੀ ਜ਼ਿੰਮੇਦਾਰਾਂ ਦੀ ਬੈਠਕ 7 ਦਿਨ ਲਗਾਤਾਰ ਚੱਲਣ ਤੋਂ ਬਾਅਦ ਮੁੱਕ ਗਈ ਹੈ। ਚਾਈਨਾ ਦੇ ਸਰਕਾਰੀ ਜ਼ਰੀਆ ਨੇ ਐਲਾਨ 'ਚ ਆਖਿਆ ਆ ਕਿ ਦੋਵੇਂ ਮੁਲਕ ਤਹੰਬਲ ਤੋਂ ਕੰਮ ਲੈਂਦਿਆਂ ਹੋਇਆਂ ਜੰਗਬੰਦੀ ਤੇ ਫੌਜੀ ਲੜਾਈ ਤੋਂ ਬਾਜ਼ ਰਹਿਣਗੇ, ਕੋਈ ਐਸਾ ਕੰਮ ਨਹੀਂ ਕਰਨਗੇ ਜਿਹਦੇ ਨਾਲ ਹਾਲਾਤ ਹੋਰ ਵਿਗੜਨ। ਯਾਦ ਰਵੇ ਕਿ ਦੋਵੇਂ ਮੁਲਕਾਂ ਵਿਚਕਾਰ ਇਹ ਗੱਲਬਾਤ ਚਾਈਨਾ ਦੇ ਇਲਾਕੇ ਰੂਮਚੀ 'ਚ ਸ਼ੁਰੂ ਹੋਈ ਸੀ। ਚਾਈਨਾ ਇਸ ਗੱਲਬਾਤ ਨੂੰ ਦੋਵੇਂ ਮੁਲਕਾਂ ਵਿਚਕਾਰ ਚੱਲਦੇ ਵਿਗੜਦੇ ਮਾੜੇ ਹਾਲਾਤਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਨਾਮ ਦੇ ਰਿਹਾ ਹੈ। ਯਾਦ ਰਵੇ ਕਿ ਇਸ ਤੋਂ ਪਹਿਲਾਂ ਸਾਊਦੀ ਅਰਬ, ਮਿਸਰ, ਤੁਰਕੀਆ, UAE ਤੇ ਕਈ ਹੋਰ ਮੁਲਕਾਂ ਦੀ ਅਗਵਾਈ 'ਚ ਹੋਣ ਵਾਲੇ 3 ਅੱਡੋ ਅੱਡ ਦੌਰ ਦੋਵੇਂ ਮੁਲਕਾਂ ਵਿਚਕਾਰ ਨਾਕਾਮ ਰਹੇ ਸਨ। ਲਾਹੌਰ ਹਾਈ ਕੋਰਟ ਨੇ ਇੱਕ ਅਵਾਮੀ ਫੈਸਲੇ 'ਚ ਫੈਡਰਲ ਸਰਕਾਰ ਦੇ ਮਤਹਿਤ ਮਹਿਕਮੇ ਕਸਟਮ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਇੱਕ ਫੈਸਲੇ ਦੇ ਉੱਤੇ ਮਨੋ ਅਨ ਅਮਲ ਕਰਨ ਵਾਸਤੇ ਸਖ਼ਤ ਹੁਕਮ ਦਿੱਤਾ ਹੈ। ਇਹ ਕੇਸ ਸਾਲ 2004 ਦਾ ਹੈ ਜਦੋਂ ਇੱਕ ਮੁਸਾਫਰ 3 ਕਿਲੋ ਸੋਨਾ, 10,000 ਅਮਰੀਕੀ ਡਾਲਰ ਔਰ 2,500 ਥਾਈ ਭਾਟ ਲੈ ਕੇ ਬੈਂਕਾਕ ਜਾ ਰਿਹਾ ਸੀਗਾ ਕਿ ਲਾਹੌਰ ਏਅਰਪੋਰਟ ਦੇ ਉੱਤੇ ਉਹਨੇ ਸੋਨਾ ਡਿਕਲੇਅਰ ਨਹੀਂ ਸੀ ਕੀਤਾ। ਕਸਟਮ ਦੇ ਮਹਿਕਮੇ ਨੇ 10,000 ਅਮਰੀਕੀ ਡਾਲਰ ਜ਼ਬਤ ਕਰਨ ਸਮੇਤ ਥਾਈ ਕਰੰਸੀ ਤੇ ਇਹ ਸੋਨਾ ਸਰਕਾਰ ਦੇ ਹੱਕ 'ਚ ਜ਼ਬਤ ਕਰ ਲਿਆ। ਬਾਅਦ 'ਚ ਕਾਨੂੰਨੀ ਕਾਰਵਾਈ ਦੌਰਾਨ ਹੀ 2007 'ਚ ਇਹ ਸੋਨੇ ਨੂੰ ਢਾਲ ਕੇ ਖਾਲਸ ਰੂਪ ਦੇ ਦਿੱਤਾ ਗਿਆ ਤੇ ਖਾਲਸ ਸੋਨਾ ਬਣਾਉਣ ਦੌਰਾਨ ਇਹਦਾ ਵਜ਼ਨ ਘੱਟ ਕੇ ਸਿਰਫ 2.5 ਕਿਲੋ ਰਹਿ ਗਿਆ। ਲਾਹੌਰ ਹਾਈ ਕੋਰਟ ਸਮੇਤ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਆਖਿਆ ਹੈ ਕਿ ਸਰਕਾਰ, ਰਿਆਸਤ ਤੇ ਉਹਦੇ ਮਤਹਿਤ ਮਹਿਕਮੇ ਜ਼ਬਤਸ਼ੁਦਾ ਮਾਲ ਦੀ ਨਿਗਰਾਨੀ ਕਰ ਸਕਦੇ ਨੇ, ਉਹਨੂੰ ਢਾਲ ਕੇ ਨਵੀਂ ਸ਼ਕਲ ਨਹੀਂ ਦੇ ਸਕਦੇ ਤੇ ਨਾ ਵਿਗਾੜ ਸਕਦੇ ਨੇ। ਇਸ ਬੰਦੇ ਤੇ 1,00,000 ਰੁਪਈਆ ਜੁਰਮਾਨਾ ਬਣਦਾ ਹੈ ਜੋ ਵਸੂਲ ਕਰਕੇ ਇਹ ਸੋਨਾ 10,000 ਅਮਰੀਕੀ ਡਾਲਰ ਔਰ ਬਾਕੀ ਰਕਮ ਅੱਜ ਦੇ ਮੁੱਲ ਦੇ ਬਰਾਬਰ ਮੋੜੀ ਜਾਏ। ਇਸ ਅਦਾਲਤੀ ਫੈਸਲੇ ਤੋਂ ਬਾਅਦ ਹੁਣ ਕਸਟਮ ਦੇ ਮਹਿਕਮੇ ਨੂੰ ਪਾਕਿਸਤਾਨੀ 13 ਕਰੋੜ ਰੁਪਈਏ ਤੋਂ ਵੱਧ ਭਰਨੇ ਪੈ ਸਕਦੇ ਨੇ। ਇਹ ਇੱਕ ਤਾਰੀਖੀ ਅਦਾਲਤੀ ਫੈਸਲਾ ਹੈ ਜਿਹਨੂੰ ਆਮ ਅਵਾਮੀ ਫੈਸਲਾ ਸ਼ੁਮਾਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਯਾਨੀ ਪੈਮਰਾ ਦਾ ਮਹਿਕਮਾ ਜੋ ਪਾਕਿਸਤਾਨ 'ਚ ਪ੍ਰਾਈਵੇਟ ਰੇਡੀਓ ਤੇ ਟੀਵੀ ਚੈਨਲਾਂ ਦੇ ਲਾਇਸੈਂਸ ਦਿੰਦਾ ਹੈ, ਉਹਦੇ ਵੱਲੋਂ ਆਸ਼ਾ ਭੋਸਲੇ ਹੋਣਾ ਦੇ ਮੌਨ ਦੀ ਖਬਰ ਚਲਾਉਣ ਤੇ ਪਾਕਿਸਤਾਨ ਦੇ ਧੁੰਮੇ ਚੈਨਲ ਜੀਓ ਨਿਊਜ਼ ਨੂੰ ਨੋਟਿਸ ਦਿੱਤਾ ਗਿਆ ਹੈ। ਜੀਓ ਨਿਊਜ਼ ਦੇ ਆਲਾ ਜ਼ਿੰਮੇਦਾਰਾਂ ਮੁਜਬ ਇਹ ਨੋਟਿਸ ਆਸ਼ਾ ਭੋਸਲੇ ਬਾਰੇ ਖਬਰ ਚਲਾਉਣ ਕਾਰਨ ਦਿੱਤਾ ਗਿਆ। ਜਦਕਿ ਪੈਮਰਾ ਦੇ ਮਹਿਕਮੇ ਦਾ ਆਖਣਾ ਹੈ ਕਿ ਜੀਓ ਟੀਵੀ ਨੂੰ ਇਹ ਨੋਟਿਸ ਆਸ਼ਾ ਭੋਸਲੇ ਬਾਰੇ ਖਬਰ ਚਲਾਉਣ ਤੇ ਨਹੀਂ ਬਲਕਿ ਆਸ਼ਾ ਭੋਸਲੇ ਹੋਣਾ ਦੇ ਫਿਲਮੀ ਗੀਤ ਤੇ ਫਿਲਮੀ ਵੀਡੀਓ ਚਲਾਉਣ ਦੇ ਉੱਤੇ ਦਿੱਤਾ ਗਿਆ ਹੈ। ਯਾਦ ਰਵੇ ਕਿ ਪਾਕਿਸਤਾਨੀ ਸਰਕਾਰ ਨੇ ਪ੍ਰਾਈਵੇਟ ਟੀਵੀ ਔਰ ਰੇਡੀਓ ਚੈਨਲਾਂ ਦੇ ਉੱਤੇ ਭਾਰਤੀ ਗੀਤਾਂ ਦੇ ਚਲਾਉਣ ਤੇ ਪਾਬੰਦੀ ਲਾਈ ਹੈ। ਜੇ ਕੋਈ ਚੈਨਲ ਇੰਜ ਕਰਦਾ ਹੈ ਤੇ ਉਹਨੂੰ ਭਾਰੀ ਜੁਰਮਾਨੇ ਤੇ ਸਰਕਾਰੀ ਤਲਬੀ ਦੇ ਨੋਟਿਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਾੜਾ ਦੇ ਇੱਕ ਬੰਦੇ ਨੂੰ ਵਫਾਕੀ ਸ਼ਰਈ ਅਦਾਲਤ ਸਮੇਤ ਅਦਾਲਤ ਨੇ ਕਜ਼ਫ ਦੇ ਕਾਨੂੰਨ ਦੇ ਤਹਿਤ 80 ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਦੇ ਉੱਤੇ ਅਮਲ ਕਰਨ ਦਾ ਹੁਕਮ ਮਿਲਦਿਆਂ ਹੀ ਇਹ ਬੰਦਾ ਅਦਾਲਤੀ ਅਹਾਤੇ ਦੇ ਵਿੱਚੋਂ ਨੱਸਣ 'ਚ ਕਾਮਯਾਬ ਰਿਹਾ। ਇਸ ਕੇਸ 'ਚ ਇਸ ਬੰਦੇ ਨੇ ਆਪਣੀ ਘਰ ਆਰੀ ਦੇ ਉੱਤੇ ਬਦਕਾਰੀ ਦਾ ਇਲਜ਼ਾਮ ਲਾਇਆ ਸੀਗਾ ਔਰ ਉਹਨੂੰ ਬਾਅਦ ਦੇ ਵਿੱਚ ਇਹ ਸਾਬਤ ਵੀ ਨਹੀਂ ਸੀ ਕਰ ਸਕਿਆ। ਦੋਵੇਂ ਮੀਆਂ ਬੀਵੀ ਦੇ ਵਿੱਚ ਤਲਾਕ ਹੋ ਗਈ, ਜਦਕਿ ਇਹ ਬੰਦਾ ਉਸ ਬੀਵੀ ਦੇ ਵਿੱਚੋਂ ਜੰਮੀ ਆਪਣੀ ਬੱਚੀ ਨੂੰ ਇਹ ਕਹਿ ਕੇ ਕਬੂਲਣ ਤੋਂ ਇਨਕਾਰੀ ਹੈ ਕਿ ਇਹ ਇਸ ਔਰਤ ਦਾ ਗੁਨਾਹ ਹੈ। ਇਸ ਬੀਬੀ ਵੱਲੋਂ ਕੇਸ ਸ਼ਰੀਅਤ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਜਿੱਥੋਂ ਫੈਸਲਾ ਬੀਬੀ ਦੇ ਹੱਕ 'ਚ ਆਇਆ। ਇਸ ਤੋਂ ਬਾਅਦ ਇਹ ਫੈਸਲਾ ਸੈਸ਼ਨ ਕੋਰਟ ਉਕਾੜਾ ਨੂੰ ਭੇਜਿਆ ਗਿਆ। ਇਸ ਕੇਸ ਮੁਜਬ ਇਹ ਬੰਦਾ ਆਪਣੀ ਸਾਬਕਾ ਬੀਵੀ ਤੇ ਲਾਏ ਗਏ ਇਲਜ਼ਾਮ ਸਾਬਤ ਕਰਨ 'ਚ ਕਾਮਯਾਬ ਨਹੀਂ ਰਿਹਾ, ਨਾ ਇਸ ਬਾਰੇ ਉਹ 4 ਗਵਾਹ ਪੇਸ਼ ਕਰ ਸਕਿਆ ਆ। ਇਸ ਕਰਕੇ ਝੂਠਾ ਇਲਜ਼ਾਮ ਲਾਉਣ ਕਾਰਨ ਇਸ ਬੰਦੇ ਦੇ ਉੱਤੇ ਇਸਲਾਮਿਕ ਲਾਅ ਦੇ ਤਹਿਤ 80 ਕੋੜਿਆਂ ਦੀ ਸਜ਼ਾ ਹੈ ਜਿਹੜੀ ਉਹਦਾ ਅਮਲ ਕਰਾਇਆ ਜਾਏ। DPO ਯਾਨੀ ਡਿਸਟ੍ਰਿਕਟ ਪੁਲਿਸ ਆਫਿਸਰ ਉਕਾੜਾ ਨੂੰ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਉਕਾੜਾ ਜੇਲ੍ਹ ਦੇ ਜ਼ਿੰਮੇਦਾਰਾਂ ਦੇ ਹਵਾਲੇ ਕਰਨ ਲਈ ਆਖਿਆ ਗਿਆ ਹੈ। ਜੇਲ੍ਹ ਇੰਤਜ਼ਾਮੀਆਂ ਨੂੰ 80 ਕੋੜੇ ਮਾਰਨ ਦੇ ਵਾਸਤੇ ਪ੍ਰਬੰਧ ਕਰਨ ਦਾ ਅਦਾਲਤੀ ਹੁਕਮ ਦਿੱਤਾ ਗਿਆ ਤੇ ਨਾਲ ਹੀ ਆਖਿਆ ਗਿਆ ਕਿ ਮੈਡੀਕਲ ਬੋਰਡ ਬਣਾਇਆ ਜਾਏ ਜੋ ਜਾਇਜ਼ਾ ਲਵੇ ਕਿ ਇਹ ਬੰਦਾ 80 ਕੋੜੇ ਇੱਕੋ ਵਾਰ ਝੱਲੇਗਾ ਜਾਂ ਵੱਖਵੇ ਵੱਖਵੇ ਦੇ ਨਾਲ ਮਾਰਨੇ ਨੇ। ਇਹਦੇ ਨਾਲ ਹੀ ਜੀ ਅੱਜ ਦੇ ਲੈਂਦੇ ਪੰਜਾਬ ਦੀ ਖਬਰਸਾਰ ਇੱਥੇ ਹੀ ਮੁੱਕਦੀ ਹੈ। ਆਉਂਦੇ ਹਫ਼ਤੇ ਕੁਝ ਹੋਰ ਖਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
ਜੀ ਸ਼ੁਕਰੀਆ ਮੱਲੀ ਸਾਹਿਬ ਦਾ। ਔਰ ਆਖਰੀ ਖਬਰ ਤਾਂ 80 ਕੋੜਿਆਂ ਵਾਲੀ ਕਾਫੀ ਹੈਰਾਨ ਕਰਨ ਵਾਲੀ ਸੀ। ਸੋ ਕਿਵੇਂ ਲੰਘ ਰਿਹਾ ਦਿਨ ਤੁਹਾਡਾ? ਮੈਂ ਹਾਂ ਪੁਨੀਤ ਠੀਂਗਰਾ, ਤੁਹਾਡੇ ਨਾਲ ਜੋ ਪੇਸ਼ ਕਰ ਰਿਹਾ ਅੱਜ ਦਾ SBS ਪੰਜਾਬੀ ਰੇਡੀਓ ਪ੍ਰੋਗਰਾਮ। ਸੋ ਜਿਵੇਂ ਸਭ ਅਸੀਂ ਜਾਣਦੇ ਹਾਂ, ਵਿਸਾਖੀ ਦਾ ਅੱਜ ਦਿਨ ਹੈ। ਸੋ ਆਓ ਚਲਾਉਂਦੇ ਹਾਂ ਜੀ ਸਾਡਾ ਪਹਿਲਾ ਗਾਣਾ, ਜੱਟ ਮੇਲੇ ਆ ਗਿਆ।
ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ, ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ। ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ। ਕੁਈਨਜ਼ਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
ਵੈਲਕਮ ਬੈਕ। ਇਸ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ, ਅਤੇ ਜੇ ਤੁਸੀਂ ਵੀ ਕਰਨੀ ਹੋਵੇ ਗੱਲਬਾਤ ਤਾਂ ਜ਼ਰੂਰ ਸੁਨੇਹਾ ਭੇਜ ਸਕਦੇ ਹੋ ਜੀ 0439-799-767 'ਤੇ। ਇੱਧਰ ਅੰਮ੍ਰਿਤ ਜੀ ਸਾਨੂੰ ਕਹਿ ਰਹੇ ਨੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਪੰਜਾਬੀਆਂ ਨੂੰ, ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਔਰ ਇੱਧਰ ਰਮਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ, ਕਿਵੇਂ ਚੱਲ ਰਹੀ ਹੈ ਲਾਈਫ, ਔਰ ਕਹਿ ਰਹੇ ਨੇ ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਿਹਾ। ਮੇਰਾ ਨਾਮ ਰਮਨ ਸਿੰਘ ਹੈ ਐਂਡ ਥੈਂਕ ਯੂ ਸਾਨੂੰ ਐਂਟਰਟੇਨ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਹੁਣ ਅਗਲੇ ਸਾਡੇ ਇੱਕ ਰਿਪੋਰਟ ਵੱਲ ਚੱਲਦੇ ਹਾਂ, ਅਤੇ ਨਾਲ ਦੀ ਨਾਲ ਇਸ ਤੋਂ ਬਾਅਦ ਇੱਕ ਬਹੁਤ ਕਮਾਲ ਦਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਣਾ ਵੀ ਤੁਹਾਨੂੰ ਸੁਣਾਵਾਂਗੇ। ਸੋ ਈਸਟਰ ਵੀਕਐਂਡ ਦੌਰਾਨ ਹੋਈਆਂ 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਦੌਰਾਨ ਖੇਡਾਂ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਅਤੇ ਸੇਵਾ ਭਾਵ ਨੂੰ ਵੀ ਪਹਿਲ ਮਿਲੀ। ਇਸ ਮੌਕੇ 'ਤੇ ਖੇਡਾਂ ਲਈ ਪਹੁੰਚਦੇ ਭਾਈਚਾਰੇ ਨੇ ਮਿਲ ਕੇ ਰਾਇਲ ਚਿਲਡਰਨ ਹਸਪਤਾਲ ਦੇ ਲਈ $23,525 ਇਕੱਠੇ ਕੀਤੇ, ਜਦਕਿ ਕਈ ਸਟਾਲਾਂ ਵੱਲੋਂ ਲੰਗਰ ਅਤੇ ਹੋਰ ਚੈਰਿਟੀ ਉਪਰਾਲਿਆਂ ਦੇ ਲਈ ਵੀ ਯੋਗਦਾਨ ਪਾਇਆ ਗਿਆ। ਪੰਜਾਬੀਆਂ ਦੇ ਨਾਲ ਹੋਰਨਾਂ ਸੱਭਿਆਚਾਰਾਂ ਦੇ ਲੋਕਾਂ ਦੀ ਭਾਗੀਦਾਰੀ ਨੇ ਵੀ ਇਸ ਸਮਾਗਮ ਨੂੰ ਕਾਫੀ ਖਾਸ ਬਣਾਇਆ। ਹੋਰ ਜਾਣਕਾਰੀ ਦੇ ਲਈ ਆਓ ਚੱਲਦੇ ਹਾਂ ਇਸ ਪੋਡਕਾਸਟ ਵੱਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਸਿਰਫ ਖੇਡਾਂ ਹੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਅਤੇ ਸੇਵਾ ਭਾਵ ਦਾ ਮਿਸਾਲੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਖੇਡਾਂ ਲਈ ਪਹੁੰਚੇ ਭਾਈਚਾਰੇ ਨੇ ਮਿਲ ਕੇ ਰਾਇਲ ਚਿਲਡਰਨ ਹਸਪਤਾਲ ਲਈ $23,525 ਇਕੱਠੇ ਕੀਤੇ। ਇਹ ਰਕਮ ਸਿੱਧੇ ਤੌਰ ਉੱਤੇ ਕੈਲਪੀ ਵਾਰਡ ਨੂੰ ਦਿੱਤੀ ਜਾਵੇਗੀ, ਜਿੱਥੇ 5 ਤੋਂ ਲੈ ਕੇ 20 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਸਮਰਪਿਤ 32 ਬੈੱਡਸ ਦੀ ਵਿਵਸਥਾ। ਇਸ ਵਾਰਡ ਵਿੱਚ ਗੰਭੀਰ ਅਤੇ ਪੁਰਾਣੀਆਂ ਬਿਮਾਰੀਆਂ ਨਾਲ ਨਜਿੱਠ ਰਹੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ। ਸਿੱਖ ਖੇਡਾਂ ਵੱਲੋਂ ਇਸ ਸਾਲ $25,00,000 ਦਾ ਦਾਨ ਦੇਣ ਦਾ ਟੀਚਾ ਮਿੱਥਿਆ ਗਿਆ ਸੀ। ਹਾਲਾਂਕਿ ਇਹ ਟੀਚਾ ਪ੍ਰੋਗਰਾਮ ਦੌਰਾਨ ਤਾਂ ਪੂਰਾ ਨਹੀਂ ਹੋ ਸਕਿਆ, ਪਰ ਲੌਰਾ ਬਕ, ਜੋ ਕਿ ਰਾਇਲ ਚਿਲਡਰਨ ਹਸਪਤਾਲ ਫਾਊਂਡੇਸ਼ਨ ਦੇ ਫੰਡ ਰੇਜ਼ਿੰਗ ਵਿਭਾਗ ਦੇ ਡਾਇਰੈਕਟਰ ਹਨ, ਨੇ SBS ਪੰਜਾਬੀ ਨੂੰ ਕਿਹਾ ਕਿ ਭਾਵੇਂ ਟੀਚਾ ਪੂਰਾ ਨਹੀਂ ਹੋ ਸਕਿਆ, ਪਰ ਉਹ ਭਾਈਚਾਰੇ ਦੀ ਉਦਾਰਤਾ ਤੋਂ ਬਹੁਤ ਪ੍ਰਭਾਵਿਤ ਨੇ।
Satri Akal, my name is Laura Buck and I am the Director of Fundraising at the Royal Children's Hospital Foundation. Today we are out here for the Sikh Games, raising funds for sick kids at the Royal Children's Hospital. Today we have taken so far $15,000. We've got a big goal of $100,000 and we are surrounded by a really generous community who are really kind enough to give to us today. So thank you if you have given, and if you haven't, it's not too late. Everyone has been so generous today. We have been inundated with people visiting us at our special stall on site at the Sikh Games, and we are just absolutely blown away by the generosity of the Sikh community.
ਸਿੱਖ ਖੇਡਾਂ ਕਮੇਟੀ ਨੇ ਭਾਈਚਾਰੇ ਲਈ ਵੀ ਰਾਇਲ ਚਿਲਡਰਨ ਹਸਪਤਾਲ ਵਿੱਚ ਸਹਾਇਤਾ ਸੇਵਾਵਾਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਬਿਮਾਰ ਬੱਚਿਆਂ ਦੇ ਇਲਾਜ ਦੇ ਲਈ ਪੈਸੇ ਇਕੱਠੇ ਕੀਤੇ ਜਾ ਸਕਣਗੇ। ਅਜਿਹੇ ਹੋਰਨਾਂ ਉਪਰਾਲਿਆਂ ਜ਼ਰੀਏ ਇਸ 125,000 ਦੇ ਟੀਚੇ ਨੂੰ ਪੂਰਾ ਕਰ ਦਿੱਤਾ ਜਾਵੇਗਾ। ਸਿੱਖ ਖੇਡਾਂ ਵਿੱਚ ਇਹ ਉਪਰਾਲਾ ਸ਼ੁਰੂ ਕਰਵਾਉਣ ਦੇ ਪਿੱਛੇ ਨਿਊਜ਼ੀਲੈਂਡ ਆਸਟ੍ਰੇਲੀਅਨ ਪੰਜਾਬੀ ਐਸੋਸੀਏਸ਼ਨ ਤੋਂ ਪਰਮਜੀਤ ਸਿੰਘ ਭੱਟੀ ਦਾ ਵੱਡਾ ਹੱਥ ਰਿਹਾ।
ਮੇਰਾ ਨਾਮ ਪਰਮਜੀਤ ਸਿੰਘ ਭੱਟੀ ਹੈ ਜੀ। ਅਸੀਂ ਨਿਊਜ਼ੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰ ਐਸੋਸੀਏਸ਼ਨ ਨੂੰ ਰਿਪ੍ਰੈਜੈਂਟ ਕਰਦੇ ਹਾਂ ਜੀ। ਅਸੀਂ ਮਿਲ ਕੇ ਸਾਰੇ ਜਿੰਨੇ ਵੀ ਐਸੋਸੀਏਸ਼ਨ ਦੇ ਹੈਗੇ 2014 ਤੋਂ ਅਸੀਂ ਰੋਲ ਚਿਲਡਰਨ ਲਈ ਫੰਡਰੇਜ਼ ਇਕੱਠੀ ਕਰ ਰਹੇ ਹਾਂ ਜੀ, ਅਤੇ ਸੋ ਫਾਰ ਅਸੀਂ $214,000 ਇਕੱਠੇ ਕਰ ਚੁੱਕੇ ਹਾਂ। ਇਹ ਸਾਰੇ ਜਿਹੜੀ ਸਮੂਹ ਸੰਗਤਾਂ ਦੇ ਉਪਰਾਲੇ ਨਾਲ ਹੀ ਹੁੰਦਾ ਜੀ, ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਜੀ। ਅਤੇ ਇਸ ਵਾਰੀ 38th ਜਿਹੜੀਆਂ ਸਿੱਖ ਗੇਮਸ ਹੋਈਆਂ ਉਹਨਾਂ ਨੇ ਵੀ ਪਹਿਲੀ ਵਾਰੀ ਕਮਿਟ ਕੀਤਾ ਜੀ 1,25,000, ਜਿਹਨੂੰ ਆਪਾਂ 125,000 ਵੀ ਕਹਿ ਦਿੰਦੇ ਹਾਂ ਜੀ। ਅਤੇ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਾਰੇ ਜਾਣੇ ਮਿਲ ਕੇ, ਅਤੇ ਬਹੁਤ ਸੋਹਣਾ ਹੁੰਗਾਰਾ ਮਿਲਿਆ ਸੰਗਤਾਂ ਵੱਲੋਂ ਜੀ, ਸਾਰਿਆਂ ਵੱਲੋਂ। ਹਰ ਇੱਕ ਬੰਦੇ ਵੱਲੋਂ, ਚਾਹੇ ਉਹ $1 ਪਾਉਂਦਾ 2 ਪਾਉਂਦਾ ਹੈ, ਉਹ ਉਨੀ ਹੀ ਕੀਮਤ ਰੱਖਦਾ ਹੈ ਜਿਹੜਾ ਕਿ 1,000 ਜਾਂ 1,00,000, 2,000 ਵੀ ਦੇ ਜਾਂਦਾ ਹੈ। ਕਿਉਂਕਿ ਜਿੱਦਾਂ ਕਹਿੰਦੇ ਨੇ ਜੀ, ਬੂੰਦ ਬੂੰਦ ਕਰਕੇ ਸਮੁੰਦਰ ਬਣਦਾ ਹੈ, ਅਤੇ ਇੱਕ ਇੱਕ ਡਾਲਰ ਦੀ ਉਨੀ ਹੀ ਕੀਮਤ ਹੈ ਸਾਡੇ ਲਈ। ਅਤੇ ਆਓ, ਦਸਵੰਧ ਕੱਢੋ, ਸੇਵਾ ਕਰੋ। ਇਹ ਬੱਚਿਆਂ ਦੇ ਜਿਹੜਾ ਕੋਜ ਹੈ ਜੀ, ਹੋਸਪਿਟਲ ਲਈ ਉਹਦੇ ਲਈ ਸਾਰਾ ਪੈਸਾ ਲੱਗਣਾ ਜੀ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਆਸਟ੍ਰੇਲੀਅਨ ਪੰਜਾਬੀ ਐਸੋਸੀਏਸ਼ਨ ਪਿਛਲੇ 14 ਸਾਲਾਂ ਤੋਂ ਰਾਇਲ ਚਿਲਡਰਨ ਹਾਸਪਿਟਲ ਦੇ ਨਾਲ ਜੁੜਿਆ ਹੋਇਆ ਅਤੇ ਹੁਣ ਤੱਕ ਹਸਪਤਾਲ ਨੂੰ 2,00,000 ਦੀ ਸੇਵਾ ਪਾ ਚੁੱਕਾ। SBS ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਪਰਮਜੀਤ ਸਿੰਘ ਭੱਟੀ ਨੇ ਦੱਸਿਆ ਕਿ ਕੋਸਟ ਆਫ ਲਿਵਿੰਗ, ਤੇਲ ਦੀਆਂ ਵਧਦੀਆਂ ਕੀਮਤਾਂ ਵਰਗੇ ਆਰਥਿਕ ਪ੍ਰਭਾਵਾਂ ਅਤੇ ਰਹਿਣ ਸਹਿਣ ਦੀ ਲਾਗਤ ਦੇ ਤਣਾਅ ਦੇ ਬਾਵਜੂਦ ਲੋਕਾਂ ਨੇ ਭਾਰੀ ਯੋਗਦਾਨ ਪਾਇਆ, ਜੋ ਕਿ ਭਾਈਚਾਰੇ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦਾ।
ਜਿਹੜੀ ਕੰਟਰੀ ਦੀ ਇਕੋਨਮੀ ਤਾਂ ਉਸ ਚੀਜ਼ ਨੂੰ ਇਫੈਕਟ ਕਰਦੀ ਹੈ। ਇੱਕ ਟਾਈਮ ਇਸ ਤਰ੍ਹਾਂ ਵੀ ਹੁੰਦਾ ਸੀਗਾ ਕਿ ਜਦੋਂ ਬਿਜ਼ਨਸ ਬਹੁਤ ਸੋਹਣੇ ਡਿਵੈਲਪ ਕਰ ਰਹੇ ਸੀਗੇ ਅਤੇ ਲੋਕ ਉਦੋਂ ਦਾਨ ਦੇਣ ਲੱਗੇ ਵੀ ਖੁੱਲ੍ਹ ਕੇ ਦਾਨ ਦਿੰਦੇ ਸੀਗੇ। ਹੁਣ ਲੋਕਾਂ 'ਤੇ ਸਟ੍ਰੈਸ ਹੈਗਾ, ਇੰਟਰਸਟ ਰੇਟ ਲੈ ਲਓ, ਇਨਫਲੇਸ਼ਨ ਲਾ ਲਓ, ਜਾਂ ਅਨਸਰਟਨਿਟੀ ਲੈ ਲਓ, ਹੁਣ ਪੈਟਰੋਲ ਦਾ ਰੇਟ ਵੱਧ ਗਿਆ ਆ, ਪਰ ਫਿਰ ਵੀ ਲੋਕ ਇੰਨਾ ਹੋਣ ਦੇ ਬਾਵਜੂਦ ਵੀ ਹੋ ਸਕਦਾ ਹੈ ਉਹ ਆਪਣੀ ਜੇਬ 'ਤੇ ਸ਼ਾਇਦ ਕੌਫੀ ਦਾ ਕੱਪ ਉਹਨਾਂ ਨੇ ਲੈਣਾ ਬੰਦ ਕਰਤਾ ਹੋਊਗਾ, ਪਰ ਡੋਨੇਸ਼ਨਾਂ ਨਹੀਂ ਬੰਦ ਕੀਤੀ।
ਹਸਪਤਾਲ ਨੂੰ ਦਿੱਤੇ ਗਏ ਦਾਨ ਤੋਂ ਇਲਾਵਾ ਵੀ ਕਈ ਉਪਰਾਲੇ ਸਿੱਖ ਖੇਡਾਂ ਦੌਰਾਨ ਕੀਤੇ ਗਏ, ਜਿੱਥੇ ਕਿ ਕਈ ਸਟਾਲਾਂ ਵਿੱਚ ਲੰਗਰ ਲਗਾਇਆ ਗਿਆ ਅਤੇ ਹੋਰ ਚੈਰਿਟੀ ਉਪਰਾਲਿਆਂ ਲਈ ਵੀ ਯੋਗਦਾਨ ਪਾਇਆ ਗਿਆ। ਆਸਟ੍ਰੇਲੀਅਨ ਮੂਲ ਦੇ ਇੱਕ ਕਾਰੋਬਾਰੀ ਨੇ ਆਪਣੇ ਪੰਜਾਬੀ ਕਰਮਚਾਰੀ ਨੂੰ ਖੇਡਾਂ ਵਿੱਚ ਕੌਫੀ ਦਾ ਲੰਗਰ ਲਗਾਉਣ ਲਈ ਭੇਜਿਆ ਅਤੇ ਇਸ ਦੌਰਾਨ ਇਕੱਠਾ ਕੀਤਾ ਗਿਆ ਪੈਸਾ ਇੱਕ ਸਿੱਖ ਗੁਰਦੁਆਰੇ ਨੂੰ ਭੇਂਟ ਵਿੱਚ ਦੇਣ ਦੀ ਗੱਲ ਕਹੀ। ਇਹ ਆਸਟ੍ਰੇਲੀਆ ਅਤੇ ਪੰਜਾਬੀ ਪ੍ਰਵਾਸੀਆਂ ਦੇ ਵਿਚਾਲੇ ਆਪਸੀ ਪਿਆਰ ਅਤੇ ਸਤਿਕਾਰ ਦਾ ਵੱਡਾ ਪ੍ਰਤੀਕ ਹੈ।
ਸਾਡੀ ਕੰਪਨੀ ਨੇ ਮਾਂ ਕੀ ਬੁੱਕ ਕੀਤਾ, ਅਸੀਂ ਕਿਉਂ ਨਾ ਮੁੜ ਕੇ ਦਿੰਦੇ ਹਾਂ। ਵੀ ਮੇਰੇ ਬੌਸ ਨੇ ਇਹ ਕਿਹਾ ਸੀ, ਪੇਰੈਂਟ ਨੇ ਇਹ ਕਿਹਾ ਵੀ ਜਿਹੜਾ ਵੀ ਪ੍ਰੋਫਿਟ ਹੋਊਗਾ, ਜੋ ਵੀ ਪੈਸੇ ਬਣਾਉਂਗੇ ਅਸੀਂ, ਉਹ ਸਾਰਾ ਅਕਾਲ ਸ਼੍ਰੋਮਣੀ ਗੁਰਦੁਆਰਾ ਲੰਗਰ ਅਸੀਂ ਮੁੜ ਕੇ ਡੋਨੇਟ ਕਰਨੇ ਆ। ਆਫਰ ਪੀਪਲ ਨੋਟ ਜਸਟ ਬਾਈ ਫੋਰ ਕਾਫੀ ਬਟ ਸੇ ਡੋਨਟ ਵਰੀ ਇਟਸ ਓਨਲੀ $1.50 ਓਰ ਨਾ ਆਈ ਡੋਨਟ ਵਾਂਟ ਟੂ ਬਾਈ $3.50 ਫੋਰ ਅ ਕਾਫੀ, ਆਈਲ ਗਿਵ ਯੂ $20 ਫੋਰ ਇਟ, ਪਲੀਜ਼ ਆਮ ਗਿਵਿੰਗ ਬੈਕ ਟੂ ਏ ਗੁਰਦੁਆਰਾ। ਆਮ ਮੈਕਸ ਸੋ ਹੈਪੀ ਟੂ ਸੀ a community doing it as well. Everyone being so generous, it touches my heart, it touches Perry's heart. You know, Perry is doing this because he loves to give back to everybody.
ਸੇਵਾ ਭਾਵ ਅਤੇ ਆਪਸੀ ਸਤਿਕਾਰ ਨਾਲ ਭਰੇ ਹੋਏ ਇਸ ਉਪਰਾਲੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਨਾਲ 0433979977 0439-799-767 ਉੱਤੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ।
ਸਵਾਸ ਕਰਦੇ ਹਾਂ ਕਿ ਇਸ ਪੋਜ਼ਿਟਿਵ ਗੱਲਬਾਤ ਨੇ, ਇਸ ਪੋਜ਼ਿਟਿਵ ਰਿਪੋਰਟ ਨੇ ਤੁਹਾਨੂੰ ਹੋਰ ਪੋਜ਼ਿਟਿਵ ਕੀਤਾ ਹੋਵੇਗਾ। ਆਓ ਹੁਣ ਇੱਕ ਹੋਰ ਪੋਜ਼ਿਟਿਵ ਗਾਣੇ ਵੱਲ ਚੱਲਦੇ ਹਾਂ ਅਤੇ ਇੰਜੋਏ ਕਰਦੇ ਹਾਂ ਖੁਸ਼ ਬੰਦਿਆਂ ਨੂੰ। ਮੈਂ ਹਾਂ ਤੁਹਾਡੇ ਨਾਲ ਪੁਨੀਤ ਢੀਂਗਰਾ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਇੱਕ ਬ੍ਰੇਕ ਤੋਂ ਬਾਅਦ ਫਿਰ ਆਵਾਂਗੇ ਵਾਪਸ। ਹਾਂਜੀ, ਵੈਲਕਮ ਬੈਕ ਜੀ, ਸਵਾਗਤ ਇੱਕ ਵਾਰ ਫਿਰ ਤੋਂ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਇਸ ਗਾਣੇ ਅਤੇ ਕਮਰਸ਼ੀਅਲ ਵਕਫੇ ਤੋਂ ਬਾਅਦ ਆਸ ਕਰਦੇ ਹਾਂ ਕਿ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਅਤੇ ਗਾਣਾ ਵੀ ਬਹੁਤ ਹੀ ਖੂਬਸੂਰਤ ਗਾਣਾ ਸੀ, ਉਹ ਵੀ ਇੰਜੋਏ ਕੀਤਾ ਹੋਵੇਗਾ। ਸੋ ਇੱਕ ਵਾਰ ਫਿਰ ਤੋਂ ਹੈਪੀ ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਦੀਆਂ ਵੀ ਲੱਖ ਲੱਖ ਵਧਾਈਆਂ। ਸੋ ਆਓ ਚੱਲਦੇ ਹਾਂ ਜੀ ਹੁਣ ਵਿਸਾਖੀ ਵਾਲੇ ਪਾਸੇ।
ਪੰਜ ਪਾਣੀਆਂ ਦੀ ਧਰਤੀ ਪੰਜਾਬ ਤਿਉਹਾਰਾਂ ਅਤੇ ਮੇਲਿਆਂ ਦੀ ਅਮੀਰ ਵਿਰਾਸਤ ਨਾਲ ਨਿਵਾਜ਼ੀ ਹੋਈ ਹੈ। ਕੁਦਰਤ ਨੇ ਇਸ ਧਰਤੀ ਨੂੰ ਬਹੁਤ ਕੁਝ ਅਜਿਹਾ ਬਖਸ਼ਿਆ ਜਿਹੜਾ ਧਰਤੀ ਦੇ ਵਸੇ ਖਿੱਤਿਆਂ ਚੋਂ ਥੋੜਿਆਂ ਦੇ ਹਿੱਸੇ ਹੀ ਆਇਆ। ਕਦੇ ਇਸ ਧਰਤੀ ਤੇ ਨਿਰਮਲ ਪਾਣੀਆਂ ਦੇ ਕਲਕਲ ਵਗਦੇ ਦਰਿਆ ਇਹਦਾ ਸ਼ਿੰਗਾਰ ਸਨ। ਜ਼ਰਖੇਜ਼ ਭੂਮੀ ਤੇ ਲਹਿ ਲਹਾਉਂਦੀਆਂ ਫਸਲਾਂ ਕੁਦਰਤ ਵੱਲੋਂ ਵਰਸਾਏ ਸੰਗੀਤ ਦਾ ਅਗੰਮੀ ਨਗਮਾ ਛੇੜਦੀਆਂ ਸਨ। ਸੱਚੀ ਸੁੱਚੀ ਕਿਰਤ ਨੂੰ ਪ੍ਰਣਾਇਆ ਇਸ ਧਰਤੀ ਦਾ ਵਾਸੀ ਮਿਹਨਤ ਤੇ ਸਿਰਣ ਨਾਲ ਇਸ ਧਰਤੀ ਨੂੰ ਵਾਹੁੰਦਾ, ਬੀਜਦਾ, ਗੁੱਡਦਾ, ਸਿੰਜਦਾ ਤੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦਾ ਕੋਈ ਕਰਮਯੋਗੀ ਲੱਗਦਾ। ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਜੁੜੇ ਇਸ ਧਰਤ ਤੇ ਅਨੇਕਾਂ ਤਿਉਹਾਰ ਮਨਾਏ ਜਾਂਦੇ ਆ। ਇਨ੍ਹਾਂ ਪੁਰਬਾਂ ਚੋਂ ਇੱਕ ਹੈ ਵਿਸਾਖੀ ਦਾ ਪੁਰਬ। ਬੜਾ ਹੀ ਸ਼ਾਨ ਮੱਤਾ ਇਤਿਹਾਸ ਆਪਣੇ ਚ ਸਮੋਈ ਬੈਠਾ। ਇਹ ਤਿਉਹਾਰ ਸਦੀਆਂ ਤੋਂ ਮੇਲੇ ਦੇ ਰੂਪ ਵਿੱਚ ਪੰਜਾਬੀਆਂ ਦੀ ਜਿੰਦ ਜਾਨ ਬਣਿਆ ਹੋਇਆ ਤੇ ਤੁਸੀਂ ਜਾਣਦੇ ਹੋ ਪੰਜਾਬ ਖੇਤੀ ਪ੍ਰਧਾਨ ਸੂਬਾ, ਇਸ ਕਰਕੇ ਇਸ ਧਰਤੀ ਦੇ ਬਹੁਤ ਸਾਰੇ ਤਿਉਹਾਰ ਫਸਲਾਂ ਨਾਲ ਜੁੜੇ ਹੋਏ ਨੇ ਤੇ ਵਿਸਾਖੀ ਕਣਕ ਦੀ ਵਾਢੀ ਨਾਲ ਜੁੜਿਆ ਇੱਕ ਰੰਗਲਾ ਤਿਉਹਾਰ ਹੈ। ਇਸ ਤੋਂ ਪਹਿਲਾਂ ਕਿ ਅਗਲੀ ਗੱਲ ਕਰਾਂ, SBS ਰੇਡੀਓ ਸੁਣਦੇ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਬਾਦ। ਵਿਸਾਖੀ ਦਾ ਸੰਬੰਧ ਸਾਡੇ ਇਤਿਹਾਸ ਨਾਲ ਆ, ਧਾਰਮਿਕ ਵਿਰਸੇ ਨਾਲ ਆ, ਸਾਡੇ ਸੱਭਿਆਚਾਰ ਨਾਲ। ਤੁਹਾਨੂੰ ਇੱਥੇ ਦੱਸਦਾ ਜਾਵਾਂ ਕਿ ਇਹ ਪਵਿੱਤਰ ਪੁਰਬ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ, ਇਸੇ ਕਰਕੇ ਇਹਨੂੰ ਵਿਸਾਖੀ ਕਹਿੰਦੇ ਆ। ਇਸ ਮਹੀਨੇ 'ਚ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਸੋਨੇ ਰੰਗੀਆਂ ਫਸਲਾਂ ਨੂੰ ਦੇਖ ਕੇ ਕਿਸਾਨ ਖੁਸ਼ੀ 'ਚ ਨੱਚ ਉੱਠਦਾ। ਇਸ ਦਿਨ ਕਣਕਾਂ ਨੂੰ ਦਾਤੀ ਪੈਂਦੀ ਹੈ ਅਤੇ ਇਸੇ ਸੰਦਰਭ 'ਚ ਆਖਿਆ ਜਾਂਦਾ ਉਹ ਜੱਟਾ ਆਈ ਵਿਸਾਖੀ ਚੱਕ ਲਾ ਦਾਤੀ, ਅਤੇ ਮੇਲੇ ਲੱਗਦੇ ਆ। ਚੜ੍ਹੇ ਵਿਸਾਖ ਵਿਸਾਖੀ ਆਈ, ਮੇਲਾ ਵੇਖਣ ਤੁਰੀ ਲੁਕਾਈ। ਅਤੇ ਲਾਲਾ ਧਨੀ ਰਾਮ ਚਾਤਰਕ ਨੇ ਵਿਸਾਖੀ ਦੇ ਮੇਲੇ ਦੇ ਆਗਮਨ ਨੂੰ ਆਪਣੀ ਕਵਿਤਾ 'ਚ ਇਸ ਤਰ੍ਹਾਂ ਪਰੋਇਆ ਸੀ। ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਪੁੰਗਰੀਆਂ ਵੇਲਾਂ ਵੇਲਾਂ ਰੁੱਖਾਂ ਚੜ੍ਹੀਆਂ, ਫੁੱਲਾਂ ਹੇਠ ਫਲਾਂ ਨੇ ਪਰੋਈਆਂ ਲੜੀਆਂ, ਸਾਈਂ ਦੀ ਨਿਗਾਹ ਜਗ ਤੇ ਸਵੱਲੀਏ, ਚੱਲ ਨਹੀਂ ਪ੍ਰੇਮੀਏ ਵਿਸਾਖੀ ਚੱਲੀਏ। ਅਤੇ ਦੋਸਤੋ, ਇਸ ਦਿਨ ਦੀ ਇਤਿਹਾਸਕ ਮਹਾਨਤਾ ਹੈ। ਇਸ ਦਿਨ ਰਾਜਾ ਬਿਕਰਮਜੀਤ ਨੇ ਬਿਕਰਮੀ ਸੰਮਤ ਚਲਾਇਆ ਸੀ ਅਤੇ ਸਿੱਖ ਇਤਿਹਾਸ 'ਚ ਇਹਦੀ ਖਾਸ ਮਹਾਨਤਾ ਹੈ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ 13 ਅਪ੍ਰੈਲ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੱਜ ਸੋਸ਼ਲ ਮੀਡੀਆ 'ਤੇ ਕਵੀ ਹਰਮਨਜੀਤ ਦੀ ਕਿਤਾਬ ਰਾਣੀ ਤੱਤ 'ਚੋਂ ਕੁਝ ਬੋਲ ਪੜ੍ਹਨ ਨੂੰ ਮਿਲੇ, ਜਿਹਦੇ 'ਚ ਉਹਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਵਿਸਾਖੀ ਦੇ ਦਿਨ ਨੂੰ ਕੁਝ ਇਉਂ ਯਾਦ ਕੀਤਾ। ਬੇਮਿਆਨ ਤੇਗਾਂ ਦੇ ਲਿਸ਼ਕਾਰੇ ਅਤੇ ਸਰਬਲੋਹ ਦਾ ਪ੍ਰਤਾਪ ਉਹਦੇ ਰਗ ਰੇਸ਼ੀਆਂ 'ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ 'ਤੇ ਛਾ ਜਾਂਦਾ ਅਤੇ ਫਿਰ ਸ਼ਬਦਾਂ 'ਚ ਬਲਣ ਲੱਗਦਾ। ਬਾਬੇ ਬੁੱਢੇ ਦੀ ਬੀੜ 'ਚ ਜਵਾਨ ਹੋਈ ਕਿਰਪਾਨ ਉਹਦੇ ਲੱਕ ਨੂੰ ਪੂਰੀ ਪੂਰੀ ਮੇਚ ਆ ਗਈ ਹੈ। ਪਿਓ ਦਾਦੇ ਦਾ ਖਜ਼ਾਨਾ ਫਕੀਰ ਹੱਥਾਂ 'ਚ ਆ ਕੇ ਸੰਪੂਰਨ ਹੋ ਗਿਆ। ਉਹ ਵੀ ਭਲੀ ਭਾਂਤ ਜਾਣ ਗਿਆ ਕਿ ਉਹਦਾ ਮਨ ਮੱਥਾ ਅਤੇ ਉਸਦੇ ਹੱਡ ਕੁਦਰਤ ਨੇ ਕਿਸੇ ਵੱਡੇ ਬਦਲਾਅ ਵਾਸਤੇ ਚੁਣੇ ਨੇ। ਅਤੇ ਫਿਰ ਇੱਕ ਦਿਨ ਉਸਦੀ ਕਿਰਪਾਨ ਦਾ ਚਾਨਣ ਵਰਸਿਆ, ਤਹਿਜ਼ੀਬ ਨਿਖਰ ਆਈ, ਜਕਾਰਿਆਂ ਨੂੰ ਸੇਧ ਮਿਲ ਗਈ, 5 ਦਮਦਾਰ ਤਖ਼ਤ ਛਾਤੀਆਂ 'ਚ ਉਹ ਆਪ ਵੀ ਉੱਤਰ ਆਇਆ ਅਤੇ ਫੈਲਦਾ ਗਿਆ, ਤੇੜਾਂ ਲਿਪੀਆਂ ਗਈਆਂ ਅਤੇ ਖਾਲਸਾ ਪੰਥ ਨੇ ਸਿਰੀ ਚੁੱਕੀ। ਤੇਰੀ ਨਜ਼ਰ ਹੀ ਭੌਏ ਦੀ ਪੱਤ ਬਣੀ, ਤੇਰਾ ਖਿਆਲ ਹੀ ਸਾਰ ਸਰਬੱਤ ਹੋਇਆ, ਤੇਰੇ ਇਸ਼ਕ ਦੀ ਧਾਤ ਹੀ ਚਮਕਦੀ ਹੈ, ਤਨਾ ਮਨਾਂ ਦੀ ਡੂੰਘੀ ਜ਼ਮੀਨ ਵਿੱਚੋਂ ਤੇਰੀ ਤੇਗ ਦਾ ਹੁਸਨ ਹੀ ਨਜ਼ਰ ਆਵੇ, ਸਾਨੂੰ ਧੂੜ ਵਿੱਚੋਂ ਤਸਕੀਨ ਵਿੱਚੋਂ। ਤੇਰੇ ਹੱਡਾਂ ਨੂੰ ਇਸ਼ਕ ਦੀ ਪਿਉਂਦ ਚੜ੍ਹ ਗਈ, ਨੀਲੇ ਬਾਣੇ ਜਸਰ ਬੁਲੰਦ ਹੋ ਗਏ, ਤੈਨੂੰ ਚੜ੍ਹੇ ਵਿਸਾਖ ਨੇ ਸੱਦ ਮਾਰੀ, ਸਿੰਘ ਮੌਲ ਪਏ ਮਿੱਟੀ ਮਸਕੀਨ ਵਿੱਚੋਂ, ਤੇਰੀ ਤੇਗ ਦਾ ਹੁਸਨ ਹੀ ਨਜ਼ਰ ਆਵੇ, ਸਾਨੂੰ ਧੂੜ ਵਿੱਚੋਂ ਤਸਕੀਨ ਵਿੱਚੋਂ। ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ, ਇਹ ਦਿਹਾੜਾ ਇਤਿਹਾਸ ਦੇ ਪੰਨਿਆਂ 'ਚ ਉਦੋਂ ਹੋਰ ਗੂੜਾ ਹੋ ਗਿਆ ਜਦੋਂ 1699 ਈਸਵੀ ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਿਰਜਣਾ ਦੇ ਅਦੁੱਤੀ ਤੇ ਨਵੇਕਲੇ ਸੰਕਲਪ ਦਾ ਮੁੱਢ ਬੰਨਿਆ ਸੀ। ਪੂਰੇ ਦੇਸ਼ 'ਚੋਂ ਇਕੱਤਰ ਹੋਏ ਲੋਕਾਂ ਦੇ ਭਰਵੇਂ ਇਕੱਠ 'ਚ ਹੱਥ 'ਚ ਕਿਰਪਾਨ ਲੈ ਕੇ 5 ਸਿਰਾਂ ਦੀ ਮੰਗ ਕੀਤੀ ਸੀ। ਇਕੱਠ 'ਚ ਖਾਮੋਸ਼ੀ ਪਸਰ ਗਈ, ਪਰ ਇਹਦੇ ਬਾਵਜੂਦ ਗੁਰੂ ਜੀ ਦੀ ਵੰਗਾਰ ਨੂੰ ਕਬੂਲਦਿਆਂ ਲਾਹੌਰ ਦਾ ਦਇਆ ਰਾਮ, ਦਿੱਲੀ ਵਾਸੀ ਧਰਮ ਚੰਦ, ਜਗਨਨਾਥਪੁਰੀ ਦਾ ਹਿੰਮਤ ਰਾਏ, ਦਵਾਰਕਾਪੁਰੀ ਦਾ ਮੋਹਕਮ ਚੰਦ ਅਤੇ ਬਿਦਰਵਾਸੀ ਸਾਹਿਬ ਚੰਦ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਲਈ ਨਿਤਰੇ ਸੀ ਅਤੇ ਇਹਨਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਸਿੰਘ ਸਾਜਿਆ ਅਤੇ ਨਵੇਂ ਸੰਕਲਪਾਂ ਦੇ ਨਾਲ ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਖਾਲਸਾ ਉਹਨਾਂ ਸਮਿਆਂ ਦੀ ਸਮਾਜਿਕ ਕ੍ਰਾਂਤੀ ਸੀ ਜਿਹਦੀ ਬਦੌਲਤ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਗਈ ਸੀ ਜੋ ਅਣਖ ਅਤੇ ਗੈਰਤ ਨੂੰ ਪ੍ਰਣਾਇਆ, ਜ਼ੁਲਮ ਅਤੇ ਜਬਰ ਵਿਰੁੱਧ ਡਟਣ ਵਾਲਾ, ਕਿਸੇ ਨਿਤਾਣੇ ਦਾ ਤਾਣ ਬਣਨ ਵਾਲਾ, ਭਗਤੀ, ਸ਼ਕਤੀ, ਸੰਜਮ, ਨਿਰਭੈ, ਨਿਰਵੈਰ ਅਤੇ ਨਿਰਮਾਣਤਾ ਜਿਹੇ ਆਦਰਸ਼ਾਂ ਦਾ ਧਾਰਨੀ ਸੀ। ਅਤੇ ਇਤਿਹਾਸ ਦੇ ਇੱਕ ਹੋਰ ਪੰਨੇ ਦਾ ਜ਼ਿਕਰ ਕਰਾਂ, ਅੱਜ ਤੋਂ 97 ਸਾਲ ਪਹਿਲਾਂ ਜਨਰਲ RE H ਰਿਨੋਲਡ ਐਡਵਰਡ ਹੈਨਰੀ ਡਾਇਰ ਦੁਆਰਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲੇ ਬਾਗ 'ਚ ਹਜ਼ਾਰਾਂ ਬੇਗੁਨਾਹਾਂ ਦਾ ਕਤਲ ਕੀਤਾ ਗਿਆ ਸੀ। ਜ਼ਿਕਰ ਕਰਨ ਵਾਲੀ ਗੱਲ ਇਹ ਹੈ ਕਿ ਬ੍ਰਿਟਿਸ਼ ਸਾਮਰਾਜ ਨੇ ਨਿਹੱਥੇ ਭਾਰਤੀਆਂ 'ਤੇ ਜ਼ੁਲਮ ਢਾਉਣ ਦੀਆਂ ਉਸ ਵੇਲੇ ਸਾਰੀਆਂ ਹੱਦਾਂ ਪਾਰ ਕੀਤੀਆਂ ਸੀ ਅਤੇ ਉਹ ਸਭ ਦੀ ਰੜਕ ਸ਼ਾਇਦ ਹੀ ਕਦੇ ਘੱਟ ਹੋ ਸਕੇ। ਤੇ ਨਾਲ ਨਾਲ ਮੈਂ ਤੁਹਾਡਾ ਇੱਥੇ ਧਿਆਨ ਗੁਰਭਜਨ ਗਿੱਲ ਹੋਣਾ ਦੇ ਆਰਟੀਕਲ ਵੀ ਲਿਜਾਣਾ ਚਾਹੁੰਦਾ। ਉਹ ਲਿਖਦੇ ਆ, ਵਿਸਾਖੀ ਸਿਰਫ ਰੀਝਾਂ ਦਾ ਤਿਉਹਾਰ ਨਹੀਂ ਹੈ, ਇਹ ਆਪਣੇ ਆਪ ਨੂੰ ਨਿਰਖਣ ਪਰਖਣ ਤੇ ਆਪਣੀਆਂ ਸ਼ਕਤੀਆਂ ਨੂੰ ਜਾਚਣ ਦਾ ਤਿਉਹਾਰ ਹੈ, ਕਿਉਂਕਿ ਸਿਆਲ ਦੀ ਆਲਸੀ ਜ਼ਿੰਦਗੀ ਦੇ ਨਵੇਂ ਫੁਟਾਰੇ ਦੇ ਨਾਲ ਨਾਲ ਨਵੇਂ ਸੁਪਨਿਆਂ ਨੂੰ ਮਾਨਣਾ ਹੁੰਦਾ। ਪਹਿਲਾਂ ਬੀਜੇ ਨੂੰ ਵੱਢਣਾ ਤੇ ਨਵੇਂ ਨੂੰ ਬੀਜਣਾ, ਇਹ ਤਿਉਹਾਰ ਦੇ ਦੋ ਸਿਰੇ ਨੇ। ਹਾੜੀ ਦੀਆਂ ਫਸਲਾਂ 'ਚ ਕਣਕ ਦੀ ਸਰਦਾਰੀ ਕਾਰਨ ਵਿਸਾਖੀ ਨਾਲ ਸੰਬੰਧਿਤ ਬਹੁਤੇ ਗੀਤ ਕਣਕ ਦੇ ਦੁਆਲੇ ਘੁੰਮਦੇ ਆ। ਤੁਹਾਨੂੰ ਪਤਾ ਹੋਣਾ, ਕਣਕ ਨੂੰ ਸੰਸਕ੍ਰਿਤ 'ਚ ਸੋਨਾ ਵੀ ਆਖਦੇ ਆ, ਸੋ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ ਤਿਉਹਾਰ ਵੀ ਕਿਹਾ ਜਾਂਦਾ। ਤੇ ਗੁਰਭਜਨ ਗਿੱਲ ਹੋਣਾ ਦਾ ਜਾਂਦੀ ਵਾਰ ਦਾ ਸੁਨੇਹਾ ਤਾਂ ਇਹੀ ਸੀ, ਪੰਜਾਬੀ ਉਹ ਦਸ਼ਮੇਸ਼ ਪਿਤਾ ਨੇ ਨਿਤਾਣਿਆਂ ਨਿਮਾਣਿਆਂ ਨੂੰ ਜਰਬਾਣਿਆਂ ਦੇ ਖਿਲਾਫ਼ ਲੜਨ ਦਾ ਉਪਦੇਸ਼ ਇਸੇ ਦਿਨ ਦਿੱਤਾ ਸੀ ਕਿ ਤੇ ਉਹ ਸਬਕ ਭੁੱਲ ਕੇ ਆਪਣੇ ਜੀਵ ਦੇ ਸਵਾਦਾਂ ਤੇ ਨਸ਼ਿਆਂ ਦੇ ਹਵਾਲੇ ਨਾ ਕਰ ਦੇਣਾ। ਜੇਕਰ ਤੁਸੀਂ ਵਿਸਾਖੀ ਦੇ ਅਸਲ ਅਰਥਾਂ ਨੂੰ ਵਿਸਾਰ ਕੇ ਸਵਾਦਾਂ ਦੇ ਗੁਲਾਮ ਹੋ ਗਏ ਤਾਂ ਵਕਤ ਤੁਹਾਨੂੰ ਅਜਿਹੀ ਮਾਰ ਮਾਰੇਗਾ ਜਿਹਦੀ ਸੱਟ ਝੱਲਣੀ ਸ਼ਾਇਦ ਤੁਹਾਡੇ ਵੱਸ ਦੀ ਨਾ ਹੋਵੇ। ਢੋਲ ਦੇ ਡਗੇ ਤੇ ਅਣਖੀਲੇ ਪੰਜਾਬੀ ਅੱਜ ਵੀ ਨੱਚਦੇ ਨੇ, ਪਰ ਉਹਨਾਂ ਦੀਆਂ ਬੋਲੀਆਂ ਵਿੱਚ ਉਹ ਜੁੰਬਿਸ਼ ਨਹੀਂ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁੰਦੀ ਸੀ। ਪਰ ਇੱਥੇ ਮੈਂ ਜਾਂਦੇ ਜਾਂਦੇ ਡਾਕਟਰ ਵਣਜਾਰਾ ਬੇਦੀ ਦੇ ਬੋਲ ਵੀ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਚਾਹੇ ਕਿੰਨੀ ਹੀ ਨਿਰਾਸ਼ਾ ਕਿਉਂ ਨਾ ਹੋਵੇ, ਪੰਜਾਬੀ ਸੁਭਾਅ ਦੇ ਬੜੇ ਰੰਗੀਲੇ ਤੇ ਦਿਲਾਂ ਦੇ ਬਾਦਸ਼ਾਹ ਬੰਦੇ ਨੇ ਤੇ ਮੇਲੇ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਏ ਹੋਏ ਨੇ। ਪੰਜਾਬੀਆਂ ਲਈ ਹਰ ਪੁਰਬ ਤੇ ਹਰ ਦਿਨ ਮੇਲਾ ਹੁੰਦਾ। ਦੂਜੇ ਪ੍ਰਾਂਤਾਂ ਵਾਲੇ ਕਿਹਾ ਕਰਦੇ ਨੇ ਕਿ ਪੰਜਾਬੀ ਆਈ ਦੁਨੀਆਂ 'ਚ ਮੇਲਾ ਮਨਾਉਣ ਨੇ, ਤੇ ਜਿੱਥੇ ਚਾਰ ਪੰਜਾਬੀ ਜੁੜ ਜਾਣ ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ। ਗੱਲ ਭਾਵੇਂ ਪੰਜਾਬ ਦੀ ਹੋਵੇ, ਗੱਲ ਭਾਵੇਂ ਆਸਟ੍ਰੇਲੀਆ ਦੀ ਹੋਵੇ। ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਅਦਾਰਾ SBS ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਦਿਲੀ ਮੁਬਾਰਕਬਾਦ ਪੇਸ਼ ਕਰਦਾ। SBS ਪੰਜਾਬੀ ਲਈ ਮੈਂ ਪ੍ਰੀਤਿੰਦਰ ਕਰੇਵਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸਵਾਸ ਕਰਦੇ ਹਾਂ ਕਿ ਇਹ ਗੱਲਬਾਤ ਅਤੇ ਜਾਣਕਾਰੀ ਤੇ ਅੱਜ ਦਾ ਪੂਰਾ ਸ਼ੋਅ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਸਮਾਂ ਆ ਚੁੱਕਿਆ ਜੀ ਇਜਾਜ਼ਤ ਲੈਣ ਦਾ, ਔਰ ਹੱਸਦੇ ਵੱਸਦੇ ਰਹੋ, ਮੈਨੂੰ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।